દોયરા કિતક દિવસ બીતે જબે ચિત મેં ચિતવન કીન સેવા ચૈયે ગુરુ કે જિસતે હોય પરસીન
વાહેગુરુ જી કા ખાલસા
વાહેગુરુ
જી કી ફતેહ परम सत्कार योग सन्मान योग गुरु का खास रूप गुरु खालसा साध संगत अत्यंत बड़े भाग हैं कि पतत पावन भगत वचल कृपा निधान अनाथ नाथ जगत गुरु धन धन श्री गुरु ग्रंथ साहिब जी महाराज ਗੁਰੂਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਪਵਿੱਤਰ ਪਾਵਨ ਸੱਚਖੰਡ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਸੁਣੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਦੇ ਨਾਲ ਆਪਣੇ ਨਗਰ ਬਾਸਰਕੇ ਤੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਸ੍ਰੀ ਖਡੂਰ ਸਾਹਿਬ ਪਹੁੰਚੇ ਹਨ। ਮਹਾਰਾਜ ਜੀ ਦੇ ਦਰਸ਼ਨ ਦੀਦਾਰ ਪਰਸੇ ਹਨ। ਦੁਨਿਆਵੀ ਰਿਸ਼ਤਾ ਜਾਣ ਕੇ ਕਿ ਕੁੜਮਾਚਾਰੀ ਦਾ ਸਬੰਧ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਵਕਤ ਗੱਦੀ ਤੋਂ ਉੱਠੇ ਨੇ ਗਲਵਕੜੀ ਪਾਉਣ ਵਾਸਤੇ, ਪਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ ਔਰ ਚਰਨਾਂ ਤੇ ਢੱਠ ਕੇ ਬੜੇ ਅਦਬ ਸਤਿਕਾਰ ਨਾਲ ਨਮਸਕਾਰ ਕੀਤੀ ਹੈ ਔਰ ਬੇਨਤੀ ਕੀਤੀ, ਗਰੀਬ ਨਵਾਜ ਮੈਂ ਇਤਨੇ ਯੋਗ ਨਹੀਂ ਕਿ ਆਪ ਜੀ ਦੇ ਗਲ ਮਿਲ ਸਕਾਂ। ਕੁਝ ਦੁਨਿਆਵੀ ਬਚਨ ਹੋਏ, ਸਤਿਗੁਰਾਂ ਨੇ ਰਿਸ਼ਤੇਦਾਰ ਸੰਬੰਧੀਆਂ ਦਾ ਹਾਲ ਚਾਲ ਪੁੱਛਿਆ। ਇਤਨੇ ਨੂੰ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ, ਲੰਗਰ ਤਿਆਰ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਫੁਰਨਾ ਆਇਆ, ਹੈਣ ਤਾਂ ਸਤਿਗੁਰੂ ਸਰਬੱਗ, ਪਰ ਜੇ ਅੰਤਰਜਾਮੀ ਨੇ ਮੇਰੇ ਮਨ ਦੀ ਜਾਣ ਕੇ ਮੈਨੂੰ ਆਪਣਾ ਸੀਤ ਪ੍ਰਸ਼ਾਦ ਦੇਣ ਬਿਨਾਂ ਮੰਗਿਆ ਬਿਨਾਂ ਜਾਚਿਆ। ਗੁਰੂ ਅੰਗਦ ਸਾਹਿਬ ਨੇ ਪ੍ਰਸ਼ਾਦਾ ਛਕਿਆ, ਸਤਿਗੁਰਾਂ ਦੇ ਥਾਲ ਵਿੱਚ ਜਿਹੜਾ ਪ੍ਰਸ਼ਾਦਾ ਵਧਿਆ, ਅੰਤਰਯਾਮੀ ਸਤਿਗੁਰੂ ਸ੍ਰੀ ਅਮਰਦਾਸ ਜੀ ਦੇ ਮਨ ਦੀ ਜਾਣ ਕੇ ਦਾਸ ਨੂੰ ਹੁਕਮ ਕੀਤਾ, ਆ ਜਿਹੜਾ ਨਵਾਂ ਪੁਰਖ ਸਾਡੀ ਸੰਗਤ ਵਿੱਚ ਪੰਗਤ ਵਿੱਚ ਆਇਆ ਏ, ਪ੍ਰਸ਼ਾਦਾ ਇਸ ਨੂੰ ਦੇ ਦਿਓ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੜੇ ਖੁਸ਼ ਹੋਏ, ਬੜੀ ਖੁਸ਼ੀ ਆਨੰਦ ਹਿਰਦੇ ਚ ਬਣਿਆ, ਗੁਰੂ ਅੰਗਦ ਸਾਹਿਬ ਜੀ ਦਾ ਸੀਤ ਪ੍ਰਸ਼ਾਦ ਛਕਿਆ। ਫਿਰ ਪ੍ਰਸ਼ਾਦ ਛੱਕ ਕੇ ਸਤਿਗੁਰੂ ਜੀ ਇਕਾਂਤ ਵਿਚ ਚਲੇ ਜਾਂਦੇ ਤੇ ਇਕਾਂਤ ਵਿਚ ਬੈਠਿਆਂ ਭਜਨ ਕਰਦੇ, ਪਰਮੇਸ਼ਰ ਦਾ ਸ਼ੁਕਰ ਕਰਦੇ, ਅਕਾਲ ਪੁਰਖ ਤੁਸੀਂ ਮੈਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਚ ਗੁਰੂ ਦੀ ਦਾਤ ਦਿੱਤੀ ਹੈ, ਔਰ ਰੋਮ ਰੋਮ ਕਰਕੇ ਆਪ ਜੀ ਦਾ ਸ਼ੁਕਰ ਹੈ। ਜਦੋਂ ਲੰਗਰ ਪ੍ਰਸ਼ਾਦੇ ਦਾ ਸਮਾਂ ਹੁੰਦਾ, ਪੰਗਤ ਵਿਚ ਆ ਜਾਂਦੇ ਨੇ, ਪ੍ਰਸ਼ਾਦਾ ਛਕਣ ਤੋਂ ਉਪਰਾਂਤ ਫਿਰ ਬਾਹਰ ਕਿਤੇ ਇਕਾਂਤ ਵਿਚ ਇਕੱਲੇ ਥਾਂ ਤੇ ਬੈਠ ਕੇ ਭਜਨ ਸਿਮਰਨ ਦੇ ਵਿਚ ਲਿਵਲੀਨ ਹੋ ਜਾਂਦੇ ਨੇ। ਜਿੱਥੇ ਬਹੁਤੀ ਸੰਗਤ ਹੁੰਦੀ ਹੈ, ਸੰਗਤ ਵਿਚ ਜਾਣ ਤੋਂ ਥੋੜਾ ਜਿਹਾ ਸਤਿਗੁਰੂ ਜੀ ਸੁਕਚਾਉਂਦੇ ਨੇ। ਮਹਾਰਾਜ ਜੀ ਦਾ ਸੁਭਾਵ ਕੁਝ ਲਾਜ ਵਾਲਾ ਹੈ, ਬਹੁਤੀ ਸੰਗਤ ਦੇ ਇਕੱਠ ਵਿਚ ਗੁਰੂ ਅਮਰਦਾਸ ਸਾਹਿਬ ਜੀ ਨਹੀਂ ਜਾਂਦੇ, ਜੇ ਜਾਂਦੇ ਵੀ ਨੇ ਤਾਂ ਪਿੱਛੇ ਜਾ ਕੇ ਬੈਠ ਜਾਂਦੇ। ਇਦਾਂ ਦੇ ਸੁਭਾਵ ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਕਰ ਰਹੇ ਨੇ। ਆਓ, ਗਰੀਬ ਨਵਾਜ ਦਇਆਨਿਧ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਪਾਵਨ ਅੰਮ੍ਰਿਤ ਕਥਾ ਹੈ, ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ ਰੱਖੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਕਿਤਕ ਦਿਉਸ ਬੀਤੇ ਜਬੈ ਕਿਤ ਮੈਂ ਚਿਤਵਨ ਕੀਨ।
ਇਸੇ ਤਰ੍ਹਾਂ ਕੁਝ ਦਿਨ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੂੰ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦਿਆਂ ਦਿਨ ਬਤੀਤ ਹੋਏ ਤੇ ਫਿਰ ਆਪਣੇ ਮਨ ਦੇ ਵਿਚ ਸ੍ਰੀ ਅਮਰਦਾਸ ਜੀ ਵਿਚਾਰ ਕਰਦੇ ਹਨ।
ਸੇਵਾ ਚਈਐ ਗੁਰੂ ਕੀ ਜਿਸ ਤੇ ਹੋਏ ਪ੍ਰਸੰਨ।
ਕਈ ਦਿਨਾਂ ਤੋਂ ਸਤਿਗੁਰੂ ਜੀ ਆਏ ਹੋਏ ਸਨ, ਲੰਗਰ ਵਿਚ ਪ੍ਰਸ਼ਾਦਾ ਪਾਣੀ ਛਕ ਕੇ ਜਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਕਾਂਤ ਵਿਚ ਇਕੱਲੇ ਜਾ ਕੇ ਬੈਠ ਜਾਂਦੇ ਸਨ। ਹੁਣ ਮਨ ਦੇ ਵਿਚ ਸ੍ਰੀ ਅਮਰਦਾਸ ਜੀ ਨੇ ਵਿਚਾਰ ਕੀਤੀ ਹੈ ਕਿ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ ਹਾਂ, ਗੁਰੂ ਦੀ ਮੈਨੂੰ ਸੇਵਾ ਕਰਨੀ ਚਾਹੀਦੀ ਹੈ। ਮਨ ਹੀ ਮਨ ਇਸ ਤਰ੍ਹਾਂ ਦਾ ਖਿਆਲ ਆਇਆ ਕਿ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਸੇਵਾ ਕੀਤਿਆਂ ਸਤਿਗੁਰੂ ਜੀ ਰੀਝਦੇ ਨੇ, ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ।
ਸਵਈਆ ਛੰਦ ਬੇਪਰਵਾਹ ਗੁਰੂ ਹੈ ਜਦ ਪੇ ਕਿਸ ਮੈਂ ਜਿਨ ਕੇ ਚਾਹ ਨ ਕੋਏ।
ਸਤਿਗੁਰੂ ਜੀ ਵਿਚਾਰ ਕਰਦੇ ਨੇ ਵੀ ਸੇਵਾ ਕੀਤਿਆਂ ਗੁਰੂ ਪ੍ਰਸੰਨ ਹੁੰਦਾ, ਹਾਲਾਂਕਿ ਸਤਿਗੁਰੂ ਜੀ ਤਾਂ ਬੇਪਰਵਾਹ ਨੇ, ਗੁਰੂ ਤਾਂ ਬੇਪਰਵਾਹ ਹੈ, ਜਿਨ੍ਹਾਂ ਦੇ ਮਨ ਦੇ ਵਿਚ ਹਾਲਾਂਕਿ ਕੋਈ ਚਾਹਨਾ ਨਹੀਂ ਹੈ ਕਿ ਸਿੱਖ ਮੇਰੀ ਸੇਵਾ ਕਰਨ। ਸਤਿਗੁਰੂ ਜੀ ਕਿਸੇ ਸਿੱਖ ਦੀ ਸੇਵਾ ਦੇ ਮੁਥਾਜ ਨਹੀਂ ਹਨ, ਮਹਾਰਾਜ ਜੀ ਤਾਂ ਬੇਪਰਵਾਹ ਹਨ, ਹਾਲਾਂਕਿ ਗੁਰੂ ਸਾਹਿਬ ਜੀ ਦਾ ਬੇਪਰਵਾਹੀ ਵਾਲਾ ਸੁਭਾਵ ਹੈ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਆਪਣੀ ਸੇਵਾ ਦੀ ਕੋਈ ਚਾਹਨਾ ਨਹੀਂ ਹੈ।
ਤਦ ਪੇ ਦਾਸ ਨਿਜ ਧਰਮ ਵਿਚਾਰੈ ਸੇਵਾ ਕਰੈ ਭਾਉ ਮਨ ਭੁਵੇ।
ਗੁਰੂ ਭਾਵੇਂ ਬੇਪਰਵਾਹ ਹੈ ਪਰ ਫਿਰ ਵੀ ਜਿਹੜੇ ਦਾਸ ਨੇ ਸੇਵਕ ਨੇ ਉਹ ਆਪਣੇ ਧਰਮ ਦੀ ਵਿਚਾਰ ਕਰਦੇ ਨੇ, ਕਿਉਂਕਿ ਦਾਸਾਂ ਦਾ ਸੁਭਾਵ ਹੈ ਗੁਰੂ ਦੀ ਸੇਵਾ ਕਰਨੀ। ਹਾਲਾਂਕਿ ਗੁਰੂ ਨੂੰ ਕੋਈ ਇੱਛਾ ਨਹੀਂ ਕਿ ਮੇਰੇ ਦਾਸ ਮੇਰੀ ਸੇਵਾ ਕਰਨ, ਪਰ ਸਤਿਗੁਰਾਂ ਦੇ ਜਿਹੜੇ ਦਾਸ ਨੇ ਉਨ੍ਹਾਂ ਦਾ ਇਹ ਧਰਮ ਹੈ, ਉਹ ਆਪਣੇ ਧਰਮ ਦੀ ਵਿਚਾਰ ਕਰਦੇ ਨੇ, ਉਹ ਆਪਣੇ ਮਨ ਚ ਭਾਵਨਾ ਰੱਖ ਕੇ ਪ੍ਰੇਮ ਰੱਖ ਕੇ ਫਿਰ ਗੁਰੂ ਦੀ ਸੇਵਾ ਕਰਦੇ ਹਨ।
ਪ੍ਰਥਮ ਜੁਗਨ ਮੈਂ ਤਪ ਕੋ ਤਪੈ ਛੁਦਾ ਬਿਪਾਸਾ ਸਹਿ ਕਰ ਸੋਏ।
ਪਹਿਲੇ ਯੁਗ ਸਨ ਸਤਯੁਗ, ਤ੍ਰੇਤਾ, ਦੁਆਪਰ, ਉਨ੍ਹਾਂ ਯੁਗਾਂ ਦੇ ਵਿਚ ਲੋਕ ਤਪ ਤਪਾਉਂਦੇ ਸਨ, ਤਪ ਕਰਦੇ ਸਨ। ਤਪ ਦੇ ਵਿਚ ਸਰੀਰ ਨੂੰ ਤਪਾਉਣਾ ਜਾਂ ਭੁੱਖਿਆਂ ਰਹਿਣਾ, ਪਿਆਸਿਆਂ ਰਹਿ ਕੇ ਸਰੀਰ ਤੇ ਅਨੇਕ ਪ੍ਰਕਾਰ ਦੇ ਕਸ਼ਟ ਸਹਾਰ ਕੇ ਫਿਰ ਉਹ ਬੜੀ ਕਠਿਨ ਘਾਲਣਾ ਘਾਲ ਕੇ ਤਪੱਸਿਆ ਕਰਦੇ ਸਨ।
ਪੰਚਾਂਗਣ ਤਾਪੈ ਜਲ ਪੈਠੈ ਵਰਖਾ ਸਹਿ ਨਗਨ ਤਨ ਹੋਏ।
ਜਾਂ ਫਿਰ ਪੰਜ ਪ੍ਰਕਾਰ ਦੀ ਅੱਗ ਆਪਣੇ ਆਲੇ ਦੁਆਲੇ ਬਾਲ ਕੇ ਉਹਦੇ ਵਿਚ ਆਪਣੇ ਸਰੀਰ ਨੂੰ ਤਪਾਉਂਦੇ ਸੀ, ਜਾਂ ਪੋ ਮਾਂ ਦੇ ਦਿਨਾਂ ਦੇ ਵਿਚ ਠੰਡੇ ਸ਼ੀਤਲ ਪਾਣੀ ਵਿਚ ਬੈਠ ਕੇ ਤਪ ਕਰਨਾ, ਸਰੀਰ ਤੇ ਵਰਖਾ ਸਹਾਰਨੀ ਔਰ ਸਰੀਰ ਤੋਂ ਨਿਰਵਸਤਰ ਹੋ ਕੇ ਅਨੇਕ ਪ੍ਰਕਾਰ ਦੀ ਗਰਮੀ ਔਰ ਸਰਦੀ ਆਪਣੇ ਤਨ ਤੇ ਸਹਾਰਨੀ, ਇਸ ਤਰ੍ਹਾਂ ਦਾ ਤਪ ਲੋਕ ਕਰਦੇ ਸਨ।
ਇਕ ਚਰਨ ਪਰ ਠੰਡੇ ਹੋਵਤ ਉਰਦ ਬਹੁ ਕਿਤੇ ਰਾਂਤ।
ਕੋਈ ਆਪਣੇ ਇਕ ਪੈਰ ਤੇ ਖਲੋ ਕੇ ਤਪ ਕਰਦਾ ਸੀ, ਕੋਈ ਬਾਹਾਂ ਉੱਤੇ ਕਰਕੇ ਕਿੰਨੇ ਕਿੰਨੇ ਦਿਨਾਂ ਤੱਕ ਭੁੱਖਿਆਂ ਹੀ ਪਿਆਸਿਆਂ ਹੀ ਖਲੋਤੇ ਰਹਿੰਦੇ ਸਨ।
ਕਹਿ ਲਟਕਤ ਹੈ ਉਪਰ ਪਦ ਕਰ ਚਾਹੇ ਪ੍ਰਸੰਨ ਹੋਏ ਭਗਵੰਤ।
ਜਾਂ ਆਪਣੀਆਂ ਲੱਤਾਂ ਉੱਪਰ ਦਰਖਤ ਨਾਲ ਲਟਕਾ ਕੇ ਆਪ ਉਲਟੇ ਹੋ ਜਾਣਾ ਤੇ ਉਲਟੇ ਹੋ ਕੇ ਤਪ ਕਰਨਾ, ਲਟਕ ਕੇ ਉਲਟੇ ਲਟਕ ਕੇ ਤਪੱਸਿਆ ਕਰਨੀ ਔਰ ਤਪੱਸਿਆ ਕਰਕੇ ਆਪਣੇ ਮਨ ਚ ਇਹੀ ਸੋਚਣਾ ਕਿ ਸਾਡੀ ਇਸ ਤਪੱਸਿਆ ਨੂੰ ਵੇਖ ਕੇ ਪਰਮੇਸ਼ਰ ਸਾਡੇ ਤੇ ਪ੍ਰਸੰਨ ਹੋ ਜਾਏ, ਅਕਾਲ ਪੁਰਖ ਵਾਹਿਗੁਰੂ ਭਗਵੰਤ ਸਾਡੇ ਤੇ ਪ੍ਰਸੰਨ ਹੋ ਜਾਏ। ਇਸ ਤਰ੍ਹਾਂ ਦਾ ਫੁਰਨਾ, ਇਸ ਤਰ੍ਹਾਂ ਦਾ ਸੰਕਲਪ ਉਹ ਤਪੱਸਵੀ ਲੋਕ ਪਹਿਲੇ ਯੁੱਗਾਂ ਵਿਚ ਤਪ ਕਰਕੇ ਕਰਿਆ ਕਰਦੇ ਸਨ।
ਸੋ ਤਪ ਫਲ ਅਬ ਕਲੀ ਕਾਲ ਮੈਂ ਸਤ ਸੰਗਤ ਸੇਵਨ ਕਰੇ ਅੰਤ।
ਕਲਯੁਗ ਦੇ ਵਿਚ ਉਹ ਤਪ ਕਿਹੜਾ ਹੈ? ਗੁਰੂ ਅਮਰਦਾਸ ਜੀ ਮਨ ਚ ਵਿਚਾਰ ਕਰ ਰਹੇ ਨੇ ਵੀ ਪਹਿਲਾਂ ਤਾਂ ਇਸ ਤਰ੍ਹਾਂ ਦੀ ਤਪੱਸਿਆ ਕਰਦੇ ਸੀ, ਪਰ ਕਲਯੁਗ ਦੇ ਵਿਚ ਸਾਧ ਸੰਗਤ ਦੀ ਸੇਵਾ ਕਰਨ ਦੇ ਨਾਲ ਹੀ ਉਪਰੋਕਤ ਦੱਸੇ ਹੋਏ ਸਾਰੇ ਤਪਾਂ ਦਾ ਫਲ ਪ੍ਰਾਪਤ ਹੋ ਜਾਂਦਾ ਜੇ ਕੋਈ ਸਤਸੰਗਤ ਦੀ ਸੇਵਾ ਕਰਨ ਲੱਗ ਪਏ। ਸਾਧ ਸੰਗਤ ਦੀ ਸੇਵਾ ਦਾ ਏਡਾ ਵੱਡਾ ਪ੍ਰਤਾਪ ਹੈ ਕਿ ਹੁਣ ਕਲਯੁਗ ਦੇ ਵਿਚ ਸਿਰਫ ਸਤਸੰਗਤ ਦੀ ਸੇਵਾ ਤਪਾਂ ਸਿਰ ਤਪ ਹੈ। ਸਾਰੇ ਤਪੱਸਿਆ ਵਿਚੋਂ ਸ਼੍ਰੋਮਣੀ ਤਪੱਸਿਆ ਇਹ ਹੈ ਕਿ ਗੁਰੂ ਕੀ ਸੰਗਤ ਦੀ ਸੇਵਾ ਕਰਨੀ।
ਜਲ ਢੋਵਨ ਅਰ ਲੱਕੜੀ ਲਿਆਵਨ,
ਗੁਰੂ ਕੇ ਸਿੱਖਾਂ ਵਾਸਤੇ ਪਾਣੀ ਢੋਣਾ, ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਢੋਣੀਆਂ, ਇਹ ਬੜੀ ਵੱਡੀ ਭਾਰੀ ਸੇਵਾ, ਇਹਦੇ ਤੋਂ ਵੱਡਾ ਕੋਈ ਤਪ ਨਹੀਂ ਹੋ ਸਕਦਾ।
ਕਰਨ ਬੀਜਨੋ ਪ੍ਰਭੋ ਸਿਮਰੰਤ,
ਪਰਮੇਸ਼ਰ ਦਾ ਸਿਮਰਨ ਕਰਦਿਆਂ ਜਿੱਥੇ ਸੰਗਤ ਬੈਠੀ ਆ ਉਹਨਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ, ਇਹ ਕਲਯੁਗ ਦਾ ਤਪ ਹੈ। ਸਤਯੁਗ ਤ੍ਰੇਤੇ ਤੇ ਦੁਆਪਰ ਦਾ ਜਿਹੜਾ ਤਪ ਹੈ ਉੱਪਰ ਦਸ ਆਏ ਨੇ। ਕਲਯੁਗ ਦਾ ਤਪ ਇਹ ਹੈ ਵੀ ਸਤ ਸੰਗਤ ਦੀ ਸੇਵਾ ਕਰਨੀ, ਗੁਰਸਿੱਖਾਂ ਵਾਸਤੇ ਪਾਣੀ ਢੋਣਾ, ਗੁਰਸਿੱਖਾਂ ਦੇ ਲੰਗਰ ਛਕਣ ਵਾਸਤੇ ਜਿੱਥੇ ਲੰਗਰ ਤਿਆਰ ਹੋਣਾ ਉੱਥੇ ਭੱਠ ਦੇ ਵਿਚ ਲੱਕੜਾਂ ਲਿਆ ਕੇ ਪਾਉਣੀਆਂ, ਔਰ ਜਿੱਥੇ ਗੁਰੂ ਕੇ ਸਿੱਖਾਂ ਨੇ ਬੈਠੇ ਹੋਣਾ ਜੇ ਗਰਮੀ ਦੇ ਦਿਨ ਨੇ ਤੇ ਉਨ੍ਹਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ, ਜੇ ਸਰਦੀਆਂ ਦੇ ਦਿਨ ਨੇ ਤੇ ਪਾਣੀ ਗਰਮ ਕਰਕੇ ਉਨ੍ਹਾਂ ਨੂੰ ਇਸ਼ਨਾਨ ਕਰਾਉਣਾ, ਉਨ੍ਹਾਂ ਦੇ ਚਰਨ ਧੋਣੇ, ਗੁਰਸਿੱਖਾਂ ਦੀ ਮੁੱਠੀ ਚਾਪੀ ਕਰਨੀ, ਇਤਿਆਦਿ ਜਿਹੜੀਆਂ ਸਾਰੀਆਂ ਸੇਵਾਵਾਂ ਨੇ, ਕਲਯੁਗ ਦਾ ਬੜਾ ਵੱਡਾ ਮਹਾਨ ਤਪ ਹੈ।
ਚਰਨ ਪਖਾਰਨ ਅੰਨ ਪਕਾਵਨ ਇਤਿਆਦਿ ਜੇਤਕ ਹੈ ਆਨ,
ਗੁਰਸਿੱਖਾਂ ਦੇ ਚਰਨ ਧੋਣੇ, ਗੁਰਸਿੱਖਾਂ ਦੇ ਛਕਣ ਵਾਸਤੇ ਭੋਜਨ ਤਿਆਰ ਕਰਨਾ, ਅੰਨ ਤਿਆਰ ਕਰਨਾ, ਇਤਿਆਦਿ ਕੇ ਜਿੰਨੇ ਪ੍ਰਕਾਰ ਦੀਆਂ ਗੁਰੂ ਘਰ ਦੀਆਂ ਸੇਵਾਵਾਂ ਨੇ, ਇਹ ਸਾਰੀਆਂ ਸੇਵਾਵਾਂ ਸਭ ਤੋਂ ਵੱਡਾ ਭਾਰੀ ਤਪ ਹੈ।
ਮਿਲ ਸਤ ਸੰਗ ਕਰਨ ਜੋ ਸੇਵਾ ਅਦਕ ਤਪਨ ਪਲ ਹੋਏ ਮਾਂ,
ਸਤ ਸੰਗਤ ਵਿਚ ਮਿਲ ਕੇ ਬੈਠ ਕੇ ਸੇਵਾ ਕਰਨੀ, ਅਦਕ ਤਪਨ ਮੈਂ ਫਲ ਹੋਏ ਮਹਾਨ, ਇਹ ਸਭ ਤੋਂ ਵੱਡੀ ਤਪੱਸਿਆ ਹੈ ਕਿ ਸਾਧ ਸੰਗਤ ਵਿਚ ਬੈਠ ਕੇ ਪਰਮੇਸ਼ਰ ਦੀ ਕੀਰਤੀ ਸੁਣਨੀ, ਅਕਾਲ ਪੁਰਖ ਦਾ ਜਸ ਸੁਣਨਾ, ਪਰਮੇਸ਼ਰ ਦੀ ਮਹਿਮਾ ਸੁਣਨੀ, ਕਥਾ ਕੀਰਤਨ ਸੁਣਨਾ, ਇਹ ਵੀ ਬੜਾ ਵੱਡਾ ਭਾਰੀ ਤਪ ਹੈ। ਇਹ ਕਲਯੁਗ ਦੇ ਤਪ ਨੇ, ਇਹ ਕਲੀ ਕਾਲ ਦਾ ਸ੍ਰੇਸ਼ਟ ਤਪ ਹੈ ਕਿ ਇਹ ਤਪ ਕਰਦਿਆਂ ਨਾਲ ਨਾਲ ਪਰਮੇਸ਼ਰ ਦਾ ਸਿਮਰਨ ਕਰੀ ਜਾਣਾ।
ਇਮ ਵਿਚਾਰ ਸ੍ਰੀ ਅਮਰ ਕਰਿਓ ਆਨੋ ਨੀਰ ਆਪਣੇ ਪਾਨ,
ਇਹਦਾ ਵੀ ਵਿਚਾਰ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਕੀਤੀ ਹੈ ਕਿ ਮੈਂ ਇੱਥੇ ਇਸੇ ਤਰ੍ਹਾਂ ਬੈਠਾ, ਏਦਾਂ ਤਾਂ ਗੱਲ ਨਹੀਂ ਬਣਨੀ, ਮੈਂ ਗੁਰੂ ਕੇ ਤੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਾਂ। ਇਹ ਵਿਚਾਰ ਕਰਕੇ ਵੀ ਗੁਰੂ ਕੇ ਸਿੱਖਾਂ ਦੀ ਸੇਵਾ ਬੜਾ ਵੱਡਾ ਸ਼੍ਰੋਮਣੀ ਤਪ ਹੈ, ਕਲਯੁਗ ਦੀ ਤਪੱਸਿਆ ਹੀ ਇਹ ਹੈ ਗੁਰਸਿੱਖਾਂ ਦੀ ਸੇਵਾ ਕਰਨੀ। ਮਨ ਚ ਸੋਚਦੇ ਨੇ ਕਿ ਮੈਂ ਗੁਰੂ ਤੇ ਗੁਰੂ ਕੇ ਸਿੱਖਾਂ ਵਾਸਤੇ ਪਾਣੀ ਢੋਣ ਦੀ ਸੇਵਾ ਕਰਾਂ। ਖਾਲਸਾ ਜੀ ਉਹਨਾਂ ਸਮਿਆਂ ਵਿਚ ਹਾਲਾਂਕਿ ਪਾਣੀ ਢੋਣ ਦਾ ਕੰਮ ਜਿਹੜਾ ਸੀ ਉਹ ਚੀਵਰ ਲੋਕ ਕਰਿਆ ਕਰਦੇ ਸਨ, ਨੀਵੇਂ ਵਰਡ ਨੂੰ ਲੋਕਾਂ ਨੇ ਕੰਮ ਸੌਂਪਿਆ ਹੋਇਆ ਸੀ ਵੀ ਚੀਵਰਾਂ ਦਾ ਕੰਮ ਸੀ ਪਾਣੀ ਢੋਣਾ। ਭੱਲਿਆਂ ਦੀ ਕੁੱਲ ਦੇ ਟੀਕੇ ਹੋਣ ਦੇ ਬਾਵਜੂਦ, ਭੱਲਿਆਂ ਦੀ ਕੁੱਲ ਦੇ ਭੂਖਣ ਹੋਣ ਦੇ ਬਾਵਜੂਦ ਗੁਰੂ ਘਰ ਦੇ ਨਾਲ ਰਿਸ਼ਤਾ ਵੀ ਹੈ, ਪਰ ਸੱਚੀ ਸਰਕਾਰ ਨੇ ਆਪਣੇ ਮਨ ਚ ਸੋਚਿਆ ਕੀ ਹੈ ਵੀ ਆਪਣੇ ਮਾਲਕ ਦੇ ਦਰ ਦਾ ਪਾਣੀ ਢੋਵਾਂ, ਪਾਣੀ ਢੋਣ ਦੀ ਸੇਵਾ ਕਰਾਂ। ਇਹ ਆਪਣੇ ਮਨ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਵਿਚਾਰੀ ਹੈ।
ਨਿਤ ਸਤ ਸੰਗਤ ਸੇਵਾ ਤੁਹਾਨੂੰ ਹਰ ਸਤਗੁਰ ਤਨ ਕਰੈ ਚਨਾ,
ਮੈਂ ਗੁਰੂ ਕੇ ਸਿੱਖਾਂ ਵਾਸਤੇ ਔਰ ਸਤਗੁਰਾਂ ਵਾਸਤੇ ਪਾਣੀ ਢੋਣ ਦੀ ਸੇਵਾ ਕਰਾਂ, ਪਾਣੀ ਢੋ ਕੇ ਲਿਆਵਾਂ ਤੇ ਸਤਸੰਗਤ ਦੇ ਜਲ ਜਿੱਥੇ ਜਿੱਥੇ ਪਾਣੀ ਦੀ ਲੋੜ ਹੋਵੇ ਉਥੇ ਪਾਣੀ ਦੇਵਾਂ, ਔਰ ਜਦੋਂ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਇਸ਼ਨਾਨ ਕਰਨ ਉਦੋਂ ਵੀ ਮੈਂ ਜਿਹੜਾ ਜਲ ਲਿਆਵਾਂ ਉਸੇ ਜਲ ਨਾਲ ਮੇਰੇ ਸਤਿਗੁਰੂ ਜੀ ਇਸ਼ਨਾਨ ਕਰਨ।
ਮਿਲ ਸਿੱਖਣ ਮੈਂ ਭਨਿਓ ਸਭਨ ਕੋ ਜਲ ਕੀ ਸੇਵਾ ਦਿਓ ਮੁਝ ਦਾਨ।
ਖਾਲਸਾ ਜੀ ਜਿੱਥੇ ਸੰਗਤ ਬੈਠੀ ਸੀ, ਸਿੱਖ ਬੈਠੇ ਸਨ, ਸਿੱਖਾਂ ਦੇ ਇਕੱਠ ਵਿਚ ਸ੍ਰੀ ਗੁਰੂ ਅਮਰਦਾਸ ਜੀ ਗਏ ਤੇ ਜਾ ਕੇ ਸਾਰੀ ਸੰਗਤ ਨੂੰ ਬੇਨਤੀ ਕੀਤੀ, ਸੰਗਤ ਜੀ ਮੇਰੇ ਤੇ ਇੱਕ ਪਰ ਉਪਕਾਰ ਕਰੋ ਕਿ ਜਿਹੜੀ ਗੁਰੂ ਘਰ ਦੇ ਵਿਚ ਪਾਣੀ ਢੋਣ ਦੀ ਸੇਵਾ ਹੈ ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਕਿਉਂਕਿ ਹੋਰ ਵੀ ਸਿੱਖ ਸਨ ਉੱਥੇ ਜਿਹੜੇ ਪਾਣੀ ਢੋਣ ਦੀ ਸੇਵਾ ਕਰਦੇ ਸਨ, ਕੋਈ ਲੱਕੜਾਂ ਲਿਆਉਂਦਾ ਸੀ, ਕੋਈ ਕੋਈ ਸੇਵਾ ਕਰਦਾ ਸੀ, ਕੋਈ ਕੋਈ। ਸ੍ਰੀ ਗੁਰੂ ਅਮਰਦਾਸ ਜੀ ਨੇ ਆ ਕੇ ਬੇਨਤੀ ਕੀਤੀ ਸੰਗਤ ਵਿਚ ਜਿਹੜੇ ਸਿੱਖ ਸੇਵਾਦਾਰ ਸਨ ਉਹਨਾਂ ਨੂੰ ਆ ਕੇ ਬੇਨਤੀ ਕੀਤੀ ਕਿ ਸੰਗਤ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਮੈਂ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਨਾ ਚਾਹੁੰਦਾ ਹਾਂ। ਜੋ ਗੁਰੂ ਘਰ ਦੇ ਵਿੱਚ ਪਾਣੀ ਲਿਆਉਣ ਦੀ, ਪਾਣੀ ਢੋਣ ਦੀ ਸੇਵਾ ਹੈ, ਉਹ ਕਿਰਪਾ ਕਰਕੇ ਆਪ ਜੀ ਮੈਨੂੰ ਬਖਸ਼ ਦਿਓ, ਐਸਾ ਦਾਨ ਮੈਨੂੰ ਦੇ ਦਿਓ।
ਇਸ ਲਈ ਕਰ ਕਲਸੀ ਉਚਾਇਓ, ਸਿਰ ਤਰ ਲਿਆਵਤ ਹੈ ਤਿਸ ਥਾਨ।
ਖਾਲਸਾ ਜੀ ਸੰਗਤ ਦੀ ਆਗਿਆ ਲੈ ਕੇ, ਸਿੱਖਾਂ ਦੀ ਆਗਿਆ ਲੈ ਕੇ, ਉਸੇ ਵਕਤ ਸ੍ਰੀ ਅਮਰਦਾਸ ਜੀ ਨੇ ਪਾਣੀ ਦਾ ਘੜਾ ਖਾਲੀ ਜਿਹੜਾ ਸੀ ਉਹ ਸਿਰ ਤੇ ਰੱਖ ਲਿਆ ਤੇ ਪਾਣੀ ਢੋਣ ਵਾਸਤੇ ਚੱਲ ਪਏ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਘੜਾ ਜਿਉਂ ਸਿਰ ਤੇ ਰੱਖਿਆ, 12 ਸਾਲ ਨਹੀਂ ਆਪਣੇ ਸਿਰ ਤੋਂ ਘੜਾ ਲਾਇਆ, 12 ਸਾਲ ਲਗਾਤਾਰ ਨਾ ਦਿਨ ਵੇਖਿਆ ਨਾ ਰਾਤ, ਮਹਾਰਾਜ ਜੀ ਜਲ ਢੋਣ ਦੀ ਸੇਵਾ ਹੀ ਕਰਦੇ ਰਹੇ। ਸ੍ਰੀ ਅਮਰਦਾਸ ਜੀ ਮਹਾਰਾਜ ਕਹਿੰਦੇ ਪਾਣੀ ਢੋਣ ਦੀ ਸੇਵਾ ਕਰਨ ਲੱਗੇ, ਸਿਰ ਤੇ ਪਾਣੀ ਦਾ ਕਲਸ਼ ਰੱਖ ਲਿਆ।
ਜੀਤ ਰਸੋਈ ਮੈਂ ਚੈ ਜੇਤਕ, ਸਿੱਖਣ ਕੋ ਕਰਵਾਵੇ ਪਾਨ।
ਪਾਣੀ ਢੋ ਕੇ ਲਿਆਉਂਦੇ ਨੇ, ਵੱਡਾ ਕਲਸ਼ ਭਰ ਕੇ ਲਿਆਉਂਦੇ ਨੇ ਪਾਣੀ ਦਾ, ਗੁਰੂ ਕੇ ਲੰਗਰਾਂ ਵਿਚ ਜਿੰਨਾ ਪਾਣੀ ਚਾਹੀਦਾ ਪਹਿਲਾਂ ਲੰਗਰ ਵਿਚ ਪਾਣੀ ਦਿੰਦੇ ਨੇ, ਫਿਰ ਜਿਹੜੇ ਗੁਰੂ ਕੇ ਸਿੱਖ ਲੰਗਰ ਪ੍ਰਸ਼ਾਦਾ ਛਕਣ ਸਮੇਂ ਪਾਣੀ ਛਕਦੇ ਨੇ, ਸਿੱਖਾਂ ਦੇ ਪਿਲਾਣ ਵਾਸਤੇ ਫਿਰ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਪਾਣੀ ਪਿਲਾਣ ਦੀ ਸੇਵਾ ਕਰਦੇ ਹਨ।
ਮਨ ਨੀਵੋ ਕਰ ਸਾਦਰ ਬੋਲੇ, ਮੈਂ ਡੋਲੇ ਬੁੱਧ ਕੋ ਦ੍ਰਿੜਤਾ।
ਗੁਰੂ ਕੇ ਸਿੱਖਾਂ ਨੂੰ ਪਾਣੀ ਛਕਾਉਂਦੇ ਨੇ, ਰਸੋਈ ਵਿਚ ਲੰਗਰ ਪਕਾਉਂਦੇ, ਪਕਾਉਣ ਸਮੇਂ ਵੀ ਜਿੰਨਾ ਪਾਣੀ ਚਾਹੀਦਾ ਲਿਆਉਂਦੇ ਨੇ, ਸਿੱਖਾਂ ਦੇ ਛਕਣ ਵਾਸਤੇ ਜਿੰਨਾ ਜਲ ਚਾਹੀਦਾ ਉਹ ਵੀ ਗੁਰੂ ਅਮਰਦਾਸ ਜੀ ਲਿਆਉਂਦੇ ਨੇ, ਤੇ ਇਹ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਆਪਣਾ ਮਨ ਬੜਾ ਨੀਵਾ ਕਰਕੇ ਰੱਖਦੇ ਨੇ। ਸੇਵਾ ਕਰਨ ਦਾ ਤਰੀਕਾ ਹੈ, ਗੁਰੂ ਅਮਰਦਾਸ ਸਾਹਿਬ ਜੀ ਆਪ ਦੱਸਦੇ ਨੇ ਕਿ ਸੇਵਾ ਕਿਵੇਂ ਕਰਨੀ ਚਾਹੀਦੀ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਕਹਿੰਦੇ ਇਸ ਤਰ੍ਹਾਂ ਦੀ ਸੇਵਾ ਗੁਰੂ ਕਾ ਸਿੱਖ ਕਰੇ ਜਿਵੇਂ ਹਾਥੀ ਨੇ ਆਪਣਾ ਸਿਰ ਭਾਲੇ ਹੇਠਾਂ ਦਿੱਤਾ ਹੋਇਆ, ਜਿਵੇਂ ਅਹਿਰਣ ਨੇ ਆਪਣਾ ਸਿਰ ਹਥੋੜੇ ਹੇਠਾਂ ਦਿੱਤਾ ਹੋਇਆ, ਏਦਾਂ ਆਪਣਾ ਮਨ ਤੇ ਤਨ ਆਪਣੇ ਗੁਰੂ ਨੂੰ ਭੇਟ ਕਰਕੇ ਸੇਵਾ ਕਰੇ। ਮਨ ਨੀਵੋ ਕਰ ਸਾਦਰ ਬੋਲਣਾ ਹੈ, ਆਪਣੇ ਮਨ ਨੂੰ ਨੀਵਾ ਕਰਕੇ ਬੜੇ ਸਤਿਕਾਰ ਨਾਲ ਭਾਵਨਾ ਨਾਲ ਗੁਰੂ ਕੇ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਨੇ ਤੇ ਆਪਣੀ ਬਿਰਤੀ ਨੂੰ, ਆਪਣੀ ਬੁੱਧੀ ਨੂੰ ਡੋਲਣ ਨਹੀਂ ਦਿੰਦੇ, ਆਪਣੇ ਮਨ ਦੇ ਨਿਸ਼ਚੇ ਨੂੰ ਪੱਕਾ ਕਰਕੇ, ਪ੍ਰਪੱਕ ਕਰਕੇ ਰੱਖਦੇ ਹਨ।
ਸ੍ਰੀ ਅੰਗਦ ਜਬ ਜਾਮ ਜਾਮਨੀ ਜਾਗੈ ਮੱਜੈ ਸਿੱਧ ਦਿਸ ਕਾਲ।
ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਦੋਂ ਪਹਿਰ ਰਾਤ ਰਹਿੰਦੇ ਉੱਠਦੇ ਨੇ ਤੇ ਸਤਿਗੁਰਾਂ ਦਾ ਨੇਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਇਸ਼ਨਾਨ ਕਰਦੇ ਨੇ। ਜਦੋਂ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਨ ਦਾ ਸਮਾਂ ਹੁੰਦਾ ਹੈ,
ਤਬ ਤੇ ਆ ਗਏ ਹੀ ਉੱਠ ਕਰ ਕਰ ਜਲ ਆਨੇ ਭਰ ਕਲਸ਼ ਵਿਸਾਲ।
ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਉੱਠ ਖਲੋਂਦੇ ਨੇ, ਔਰ ਜਾਂਦੇ ਨੇ ਕਿੱਥੇ, ਖਡੂਰ ਸਾਹਿਬ ਤੋਂ ਸਿੱਧਾ ਬਿਆਸ ਦਰਿਆ ਚ, ਤੇ ਬਿਆਸ ਦਰਿਆ ਦੇ ਵਿਚੋਂ ਨਿਰਮਲ ਜਲ ਦਾ ਕਲਸ਼ ਘੜਾ ਭਰ ਕੇ ਸਤਿਗੁਰਾਂ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਲੈ ਕੇ ਆ ਜਾਂਦੇ ਨੇ, ਫਿਰ ਉਸ ਜਲ ਦੇ ਨਾਲ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਹਨ।
ਅਜਕ ਪ੍ਰੀਤ ਕਰ ਸੇਵਾ ਠਾਨੈ, ਮੈਂ ਅਕਲਾ ਮੈਂ ਬਲੈ ਸੰਭਾਲ।
ਬੜੀ ਭਾਰੀ ਅਦਕ ਪ੍ਰੀਤ ਆਪਣੇ ਹਿਰਦੇ ਚ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਨੇ ਸ੍ਰੀ ਅਮਰਦਾਸ ਜੀ, ਆਪਣੇ ਮਨ ਨੂੰ ਕਦੇ ਅਕਲਾਉਂਦੇ ਨਹੀਂ, ਆਪਣੇ ਮਨ ਨੂੰ ਕਦੇ ਵਿਆਕੁਲ ਨਹੀਂ ਕਰਦੇ, ਹਾਲਾਂਕਿ ਸਰੀਰ ਬਿਰਧ ਹੈ ਪਰ ਫਿਰ ਵੀ ਭਾਰੀ ਬਲ ਸਰੀਰ ਚ ਧਾਰਨ ਕਰਕੇ ਸਤਿਗੁਰਾਂ ਦੀ ਸੇਵਾ ਕਰਦੇ ਆਪਣੇ ਮਨ ਨੂੰ ਕਦੇ ਅਕਲਾਉਣ ਨਹੀਂ ਦਿੰਦੇ, ਮਨ ਨੂੰ ਕਦੇ ਵਿਆਕੁਲ ਨਹੀਂ ਹੋਣ ਦਿੰਦੇ।
ਪ੍ਰਥਮ ਇਸ਼ਨਾਨ ਬਸਤਰ ਪਖਾਲੈ ਪੁਨੈ ਸ਼ੁਸ਼ ਕਰਵੇ ਹਿਤ ਦਾ।
ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਨੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਸੁੰਦਰ ਬਸਤਰ ਨੇ ਉਹਨਾਂ ਬਸਤਰਾਂ ਨੂੰ ਧੋਣ ਦੀ ਸੇਵਾ ਵੀ ਸ੍ਰੀ ਗੁਰੂ ਅਮਰਦਾਸ ਜੀ ਕਰਦੇ ਨੇ, ਫਿਰ ਉਹਨਾਂ ਬਸਤਰਾਂ ਨੂੰ ਧੋ ਕੇ ਸੁਕਾਉਂਦੇ ਨੇ, ਸੁੱਕਣ ਵਾਸਤੇ ਜਦੋਂ ਬਸਤਰ ਪਾ ਦਿੰਦੇ ਤੇ ਬਸਤਰਾਂ ਦੇ ਕੋਲ ਹੀ ਰਹਿੰਦੇ ਨੇ ਵੀ ਕਿਤੇ ਬਸਤਰਾਂ ਦੇ ਉੱਤੇ ਕੋਈ ਪੰਛੀ ਨਾ ਆ ਕੇ ਬੈਠ ਜਾਏ, ਜਦੋਂ ਤੱਕ ਸੁੱਕਦੇ ਨੇ ਫਿਰ ਉਹਨਾਂ ਨੂੰ ਸੰਭਾਲ ਕੇ ਥੱਪ ਕੇ ਫਿਰ ਸਤਿਗੁਰਾਂ ਦੇ ਕੋਲ ਲਿਆ ਕੇ ਰੱਖਦੇ ਹਨ।
ਹੁਣ ਇਕਾਂਤੋ ਇਹ ਸਭ ਤੇ ਬੈਠੇ ਕਹੇ ਨਾ ਸੁਣੇ ਬਚਨ ਕਿਸ ਨਾਲ।
ਜਲ ਢੋਣ ਦੀ ਸੇਵਾ ਤੋਂ ਜਦੋਂ ਕਿਤੇ ਵਿਹਲੇ ਹੁੰਦੇ ਨੇ ਤੇ ਸ੍ਰੀ ਅਮਰਦਾਸ ਜੀ ਮਹਾਰਾਜ ਇਕਾਂਤ ਵਿਚ ਜਾ ਕੇ ਬੈਠ ਜਾਂਦੇ ਨੇ, ਕਿਸੇ ਨਾਲ ਕੋਈ ਗੱਲ ਕਹਿੰਦੇ ਨਹੀਂ, ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ, ਬਸ ਇਕਾਂਤ ਵਿਚ ਜਾ ਕੇ ਬੈਠ ਕੇ ਆਪਣੇ ਆਨੰਦ ਵਿਚ, ਨਿਜਾ ਆਨੰਦ ਵਿਚ ਲਿਵ ਲੀਨ ਹੋ ਜਾਂਦੇ ਨੇ। ਕੋਈ ਦੁਨਿਆਵੀ ਬਚਨ, ਕੋਈ ਦੁਨਿਆਵੀ ਗੱਲ ਕਿਸੇ ਨਾਲ ਨਾ ਕਰਦੇ ਨੇ, ਨਾ ਹੀ ਸੁਣਦੇ ਹਨ।
ਸਤਿਗੁਰ ਮੂਰਤ ਹਿਰਦੇ ਸੰਭਾਲੈ ਅਪਰ ਮਨੋਰਥ ਸਭ ਕੋਟਾ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਜੋ ਸੋਹਣੀ ਸੁੰਦਰ ਮੂਰਤ ਹੈ ਉਹਨੂੰ ਆਪਣੇ ਹਿਰਦੇ ਚ ਸ੍ਰੀ ਅਮਰਦਾਸ ਜੀ ਵਸਾਉਂਦੇ ਨੇ। ਬਾਕੀ ਆਪਣੇ ਮਨ ਦੇ ਜਿੰਨੇ ਮਨੋਰਥ ਨੇ, ਸੰਕਲਪ ਵਿਕਲਪ ਨੇ, ਫੁਰਨੇ ਕਫੁਰਨੇ ਨੇ, ਉਹਨਾਂ ਸਾਰੇ ਸੰਕਲਪਾਂ ਮਨੋਰਥਾਂ ਨੂੰ ਤਿਆਗ ਕੇ ਬਸ ਗੁਰੂ ਕੀ ਇੱਕ ਪਾਵਨ ਸੁੰਦਰ ਮੂਰਤ ਨੂੰ ਆਪਣੇ ਹਿਰਦੇ ਵਿਚ ਵਸਾਉਣ ਦਾ ਯਤਨ ਕਰਦੇ ਹਨ।
ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ ਨਹੀਂ ਜਾਏ ਹੁਣ ਕੀਨ ਸੰਭਾਲ।
ਆਪਣੇ ਕੁਲ ਨੂੰ ਛੱਡ ਕੇ, ਆਪਣੇ ਘਰ ਨੂੰ ਛੱਡ ਕੇ ਜਦੋਂ ਦੇ ਸ੍ਰੀ ਅਮਰਦਾਸ ਜੀ ਆਏ ਨੇ, ਮੁੜ ਕੇ ਜਾ ਕੇ ਆਪਣੇ ਪਰਿਵਾਰ ਦੀ ਜਾਂ ਆਪਣੇ ਘਰ ਦੀ ਸੰਭਾਲ ਨਹੀਂ ਲਈ ਵੀ ਉਹਨਾਂ ਦਾ ਕੀ ਹਾਲ ਹੈ? ਪਿੱਛੇ ਦਾ ਖਿਆਲ ਵੀ ਨਹੀਂ ਆਪਣੇ ਮਨ ਚ ਕਦੇ ਸੋਚਿਆ ਵੀ ਮੇਰੇ ਪਿੱਛੇ ਮੇਰੇ ਪਰਿਵਾਰ ਦਾ ਕੀ ਹਾਲ ਹੋਣਾ, ਬੱਚਿਆਂ ਦਾ ਕੀ ਹਾਲ ਹੋਣਾ। ਕਹਿੰਦੇ ਜਦੋਂ ਆ ਗਏ ਬਸ ਫਿਰ ਗੁਰੂ ਸਾਹਿਬ ਨੂੰ ਹੀ ਆਪਣਾ ਆਪ ਸਮਰਪਣ ਕਰ ਦਿੱਤਾ। ਪਿੱਛੇ ਪਰਿਵਾਰ ਦਾ, ਘਰ ਦਾ, ਕੁਲ ਦਾ ਕਿਸੇ ਪ੍ਰਕਾਰ ਦਾ ਕੋਈ ਖਿਆਲ ਆਪਣੇ ਮਨ ਚ ਨਹੀਂ ਆਉਣ ਦਿੱਤਾ।
ਨਰ ਉਪਹਾਸ ਕਰਨ ਸਭ ਲਾਗੇ ਗਿਰਦ ਹੋਏ ਕਿਆ ਕੀਨੀ ਟਾਲ।
ਸਤਿਗੁਰੂ ਜੀ ਜਦੋਂ ਸੇਵਾ ਕਰਦੇ ਨੇ ਉਸ ਵੇਲੇ ਕਈ ਬੰਦੇ ਸਤਿਗੁਰਾਂ ਦਾ ਮਜ਼ਾਕ ਵੀ ਉਡਾਉਂਦੇ ਨੇ। ਸ੍ਰੀ ਅਮਰਦਾਸ ਜੀ ਭਾਂਤ ਭਾਂਤ ਦੀ ਬਿਰਤੀ ਦੇ ਲੋਕ ਹੁੰਦੇ ਨੇ, ਕਿਸੇ ਦਾ ਕਿਹੋ ਜਿਹਾ ਨੇਚਰ ਹੁੰਦਾ, ਕਿਸੇ ਦਾ ਕਿਹੋ ਜਿਹਾ ਆਪਣੇ ਆਪਣੇ ਸੁਭਾਅ ਮੁਤਾਬਕ ਹਰ ਕੋਈ ਗੱਲ ਕਰਦਾ, ਨਾਲੇ ਜੋ ਕਿਸੇ ਦੇ ਅੰਦਰ ਹੁੰਦਾ ਉਹੀ ਰਸਨਾ ਤੋਂ ਬਾਹਰ ਆਉਂਦਾ। ਸ੍ਰੀ ਅਮਰਦਾਸ ਜੀ ਦੀ ਸੇਵਾ ਘਾਲਣਾ ਵੇਖ ਕੇ ਸ਼ਾਬਾਸ਼ ਕਹਿਣ ਦੀ ਬਜਾਏ ਕਈ ਲੋਕ ਸਤਿਗੁਰਾਂ ਦਾ ਮਜ਼ਾਕ ਉਡਾਉਂਦੇ ਨੇ, ਉਪਹਾਸ ਕਰਦੇ ਨੇ। ਪਰ ਭਗਤੀ ਦਾ ਮਾਰਗ ਕੀ ਹੈ? ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਮਹਾਰਾਜ ਭਗਤ ਕਬੀਰ ਜੀ ਦਾ ਬਚਨ ਹੈ ਕਿ ਹੇ ਪ੍ਰਭੂ ਮੈਂ ਤੇਰੀ ਭਗਤੀ ਨਹੀਂ ਛੱਡਣੀ, ਭਾਵੇਂ ਲੋਕ ਹੱਸਦੇ ਨੇ ਉਪਹਾਸ ਕਰਦੇ ਨੇ ਤਾਂ ਕਰੀ ਜਾਣ। ਕਈ ਲੋਕ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਘਾਲਣਾ ਸੇਵਾ ਵੇਖ ਕੇ ਉਪਹਾਸ ਕਰਦਿਆਂ ਕਹਿੰਦੇ ਨੇ, ਕਹਿੰਦੇ ਬਿਰਧ ਹੋਏ ਕਿਆ ਕੀਨੀ ਢਾਲ, ਕਹਿੰਦੇ ਬੁੱਢਾ ਹੋ ਗਿਆ ਤੇ ਆ ਬੁੱਢੀ ਹਾਲਤ ਵਿਚ, ਬਜੁਰਗੀ ਦੀ ਹਾਲਤ ਵਿਚ ਇਨ੍ਹਾਂ ਨੇ ਆ ਕਿਹੋ ਜਿਹੀ ਚਾਲ ਧਾਰਨ ਕਰ ਲਈ ਹੈ, ਇਹ ਕਿਹੋ ਜਿਹੀ ਢਾਲ ਧਾਰਨ ਕਰ ਲਈ ਹੈ।
ਸੰਮਤ ਗਯੋ ਬੀਤ ਜਬ ਇਸ ਬਿਦ ਜੀਰਣ ਬਸਤਰ ਧਰੇ ਤਨ ਮਾਏ।
ਇਸ ਉਮਰ ਦੇ ਵਿਚ ਤਾਂ ਲੋਕ ਘਰਾਂ ਚ ਬਹਿੰਦੇ ਨੇ ਤੇ ਇਹ ਘਰ ਛੱਡ ਕੇ ਇੱਥੇ ਆ ਕੇ ਸੇਵਾ ਕਰੀ ਜਾਂਦਾ, ਲੋਕ ਏਦਾਂ ਗੱਲਾਂ ਕਰਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਲੋਕ ਜੋ ਮਰਜ਼ੀ ਕਹਿਣ, ਲੋਕਨ ਕੀ ਚਿਤਰਾਈ ਉਪਮਾ ਤੇ ਬੈ ਸੰਤਰ ਜਾਰ, ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਅਸਲ ਵਿਚ ਇਹ ਅਵਸਥਾ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਦੀ ਬਣੀ ਹੋਈ। ਕਹਿੰਦੇ ਇਸੇ ਤਰ੍ਹਾਂ ਸੇਵਾ ਕਰਦਿਆਂ ਤਕਰੀਬਨ ਇਕ ਸਾਲ ਬੀਤ ਗਿਆ। ਸੰਮਤ ਦਾ ਮਤਲਬ ਹੁੰਦਾ ਇਕ ਸਾਲ। ਇਸੇ ਪ੍ਰਕਾਰ ਸੇਵਾ ਕਰਦਿਆਂ ਸ੍ਰੀ ਅਮਰਦਾਸ ਜੀ ਨੂੰ ਇਕ ਸਾਲ ਬੀਤ ਗਿਆ। ਜਿਹੜੇ ਕੱਪੜੇ ਘਰੋਂ ਪਾ ਕੇ ਆਏ ਸਨ ਇਕ ਸਾਲ ਪਹਿਲਾਂ, ਉਹੀ ਅੱਜ ਹੀ ਪਾਏ ਹੋਏ ਨੇ, ਸਰੀਰ ਦੇ ਬਸਤਰ ਤੱਕ ਵੀ ਨਹੀਂ ਬਦਲੇ। ਸਣੇ ਕੱਪੜੇ ਰੋਜ਼ ਇਸ਼ਨਾਨ ਕਰਦੇ ਨੇ, ਕੱਪੜੇ ਵੀ ਧੋਤੇ ਜਾਂਦੇ ਨੇ, ਆਪ ਦਾ ਵੀ ਇਸ਼ਨਾਨ ਹੋ ਜਾਂਦਾ। ਇਹ ਮਹਾਰਾਜ ਸ੍ਰੀ ਅਮਰਦਾਸ ਜੀ ਦਾ ਨੇਮ ਸੀ, ਕਿਉਂਕਿ ਸਰੀਰ ਬਿਰਧ ਹੋਣ ਕਰਕੇ ਘੜਾ ਭਰ ਕੇ ਚੁੱਕ ਨਹੀਂ ਸੀ ਸਕਦੇ, ਤੇ ਜਦੋਂ ਬਿਆਸ ਦਰਿਆ ਵਿਚ ਜਾਣਾ ਤੇ ਮੋਢੇ ਤੇ ਘੜਾ ਰੱਖਿਆ ਹੋਣਾ ਤੇ ਥੱਲੇ ਨੂੰ ਝੁਕਣਾ, ਨਾਲੇ ਘੜਾ ਭਰ ਜਾਣਾ ਤੇ ਨਾਲੇ ਸਰੀਰ ਦਾ ਇਸ਼ਨਾਨ ਹੋ ਜਾਣਾ ਤੇ ਉੱਠ ਕੇ ਆ ਜਾਣਾ। ਰਸਤੇ ਚ ਅੱਜ ਵੀ ਗੁਰਦੁਆਰਾ ਦਮਦਮਾ ਸਾਹਿਬ ਗਵਾਹੀ ਦੇ ਰਿਹਾ ਗੁਰੂ ਸਾਹਿਬ ਦੀ ਕੀਤੀ ਹੋਈ ਇਸ ਅਤੁੱਟ ਘਾਲਣਾ ਤੇ ਸੇਵਾ ਦੀ, ਜਿੱਥੇ ਮਹਾਰਾਜ ਇਕ ਦਰਖਤ ਦੇ ਉੱਤੇ ਉਸ ਗਾਗਰ ਨੂੰ ਟਿਕਾ ਦਿੰਦੇ ਸੀ, ਕੁਝ ਸਮਾਂ ਦਮ ਲੈਂਦੇ ਸੀ, ਫਿਰ ਮੋਢੇ ਤੇ ਰੱਖ ਕੇ ਉਥੋਂ ਚੱਲ ਪੈਣਾ, ਤੁਰ ਪੈਣਾ। ਇੱਕ ਸਾਲ ਇਸ ਤਰ੍ਹਾਂ ਸੇਵਾ ਕਰਦਿਆਂ ਬੀਤ ਗਿਆ ਤੇ ਸਰੀਰ ਦੇ ਪਾਏ ਹੋਏ ਜਿਹੜੇ ਬਸਤਰ ਸਨ ਉਹ ਜੀਰਣ ਹੋ ਗਏ।
ਸ੍ਰੀ ਅੰਗਦ ਸੇਵਾ ਤੇ ਤਤ ਪਰ ਅਪਰ ਮਨੋਰਥ ਹੋਰ ਨਾ ਕਾਏ।
ਬਸ ਇੱਕੋ ਮਨ ਦੇ ਵਿਚ ਫੁਰਨਾ ਦ੍ਰਿੜ ਸੰਕਲਪ ਹੈ ਵੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਨੀ, ਸਿਰ ਦੀਜਾ ਆਪ ਗਵਾਏ ਵਾਲੀ ਸੇਵਾ ਕਰਨੀ। ਤੇ ਕਹਿੰਦੇ ਇੱਕ ਸਤਿਗੁਰਾਂ ਦੀ ਸੇਵਾ ਵਿਚ ਹੀ ਤਤਪਰ ਨੇ ਆਪਣੇ ਮਨ ਚ ਕਦੇ ਕੋਈ ਹੋਰ ਮਨੋਰਥ ਆਉਣ ਹੀ ਨਹੀਂ ਦਿੱਤਾ, ਕਦੇ ਕੋਈ ਹੋਰ ਸੰਕਲਪ ਕੋਈ ਵਿਕਲਪ ਪੈਦਾ ਹੀ ਨਹੀਂ ਹੋਣ ਦਿੱਤਾ।
ਖਾਨ ਪਾਨ ਨਿਰਬਾ ਦੇ ਹਿਤ ਛੁਦਾ ਬਿਪਾਸਾ ਬੋ ਬਿਰਧਾਏ।
ਖਾਨ ਪਾਨ ਸਰੀਰ ਦੇ ਨਿਰਬਾਹ ਵਾਸਤੇ, ਜੇ ਕਿਤੇ ਭੁੱਖ ਲੱਗਦੀ ਹੈ ਤਾਂ ਪ੍ਰਸ਼ਾਦਾ ਛਕ ਲੈਂਦੇ ਨੇ, ਪਿਆਸ ਲੱਗਦੀ ਹੈ ਤਾਂ ਜਲ ਛਕ ਲੈਂਦੇ ਨੇ, ਨਹੀਂ ਤਾਂ ਬਸ ਇੱਕ ਸੇਵਾ ਵਿਚ ਹੀ ਨਿਰਭਰ ਹੋ ਕੇ ਕੋਈ ਕਿਸੇ ਪ੍ਰਕਾਰ ਦਾ ਮਨੋਰਥ ਆਪਣੇ ਮਨ ਚ ਨਾ ਕਰਦੇ ਹੋਇਆ ਸੇਵਾ ਹੀ ਕਰ ਰਹੇ ਹਨ।
ਸਭ ਕੁਛ ਕਰੇ ਪੈਰ ਬੇ ਪਤ ਕੀ ਸੁਧ ਬੁਧ ਕੋਨ ਕਰੇ ਹੋਏ ਨਾਏ।
ਕਹਿੰਦੇ ਖਾਣ ਦੀ, ਪਹਿਨਣ ਦੀ, ਸਰੀਰ ਨੂੰ ਨਿਰਬਾਹ ਕਰਨ ਦੀ ਕੋਈ ਸੋਝੀ ਹੋਵੇ ਤੇ ਆਪਣੇ ਸਰੀਰ ਦੀ ਸੇਵਾ ਸੰਭਾਲ ਕਰਕੇ ਕੱਪੜਿਆਂ ਨੂੰ ਸੰਭਾਲ ਲੈਣ, ਬਸਤਰਾਂ ਨੂੰ ਸੰਭਾਲ ਲੈਣ। ਪਰ ਕਹਿੰਦੇ ਇੱਥੇ ਤਾਂ ਸੇਵਾ ਤੋਂ ਬਿਨਾਂ ਹੋਰ ਕੋਈ ਸੋਝੀ ਹੈ ਹੀ ਨਹੀਂ ਮਨ ਚ। ਇੱਕੋ ਖਿਆਲ ਹੈ ਗੁਰੂ ਅੰਗਦ ਸਾਹਿਬ ਦੀ ਸੇਵਾ, ਧੰਨ ਗੁਰੂ ਅੰਗਦ ਸਾਹਿਬ ਦੀ ਸੇਵਾ, ਗੁਰੂ ਘਰ ਦੀ ਸੇਵਾ ਕਰਨੀ, ਹੋਰ ਕੋਈ ਫੁਰਨਾ ਹੈ ਹੀ ਨਹੀਂ। ਜੇ ਸਰੀਰ ਦੀ ਸੰਭਾਲ ਹੋਵੇ ਤੇ ਕੋਈ ਤਨ ਦੇ ਬਸਤਰਾਂ ਨੂੰ ਸੰਭਾਲ ਦੇਵੇ, ਪਰ ਇੱਥੇ ਤਾਂ ਤਨ ਦੀ ਸੋਝੀ ਕੋਈ ਨਹੀਂ ਤੇ ਕੱਪੜਿਆਂ ਦੀ ਸੰਭਾਲ ਕੌਣ ਕਰੇ।
ਇੱਕ ਬਰਖ ਬੀਤਿਓ ਪਿਕ ਸਤਿਗੁਰ ਗਜ ਡੇਢਕ ਤਬ ਦੀਨ ਰੁਮਾਲ।
ਜਦੋਂ ਇੱਕ ਸਾਲ ਬੀਤ ਗਿਆ ਨਾ ਸ੍ਰੀ ਅਮਰਦਾਸ ਜੀ ਨੂੰ ਸੇਵਾ ਕਰਦਿਆਂ, ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਡੇਢ ਕੁ ਗਜ ਦਾ ਇੱਕ ਰੁਮਾਲ, ਜਿਹਨੂੰ ਆਪਾਂ ਸਿਰੇ ਪਾਓ ਕਹਿ ਦਿੰਨੇ ਆ, ਡੇਢ ਕੁ ਗਜ ਦਾ ਇੱਕ ਸਿਰੇ ਪਾਓ ਗੁਰੂ ਘਰ ਵੱਲੋਂ ਸ੍ਰੀ ਅਮਰਦਾਸ ਜੀ ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਦਿੱਤਾ ਹੈ।
ਲੇਕਰ ਨਿਜ ਸੀਸ ਚੜਾਇਓ ਡੇਢ ਕਰ ਬਾਂਧਿਓ ਰਸਰੀ ਨਾਲ।
ਸਿਰੇ ਪਾਓ ਸੀ ਸਤਿਗੁਰਾਂ ਵੱਲੋਂ ਦਿੱਤਾ ਹੋਇਆ, ਆਪਣੇ ਸਿਰ ਦੇ ਉੱਤੇ ਲੈ ਕੇ ਸ੍ਰੀ ਅਮਰਦਾਸ ਜੀ ਨੇ ਬੰਨ ਲਿਆ ਵੀ ਗੁਰੂ ਕੀ ਬਖਸ਼ਿਸ਼ ਹੈ, ਤੇ ਬੰਨ ਕੇ ਫਿਰ ਉਤੋਂ ਰੱਸੀ ਨਾਲ ਘੁੱਟ ਕੇ ਬੰਨ ਲਿਆ ਵੀ ਕਿਤੇ ਡਿੱਗ ਨਾ ਜਾਵੇ ਥੱਲੇ, ਮੇਰੇ ਸਤਿਗੁਰਾਂ ਦੀ ਬਖਸ਼ਿਸ਼ ਹੈ, ਮੇਰੇ ਗੁਰੂ ਕੀ ਬਖਸ਼ਿਸ਼ ਹੈ। ਰੱਸੀ ਦੇ ਨਾਲ ਪੱਕਾ ਕਰਕੇ ਆਪਣੇ ਸਿਰ ਦੇ ਉੱਤੇ ਉਸ ਸਿਰੇ ਪਾਓ ਨੂੰ ਬੰਨ ਲਿਆ ਹੈ।
ਬਹੁਤ ਉਤਾਰਨ ਕੋ ਨੈ ਕੀਨਤ ਲੱਖ ਕਰ ਗੁਰੂ ਪ੍ਰਸ਼ਾਦ ਵਿਚਾਲ।
ਡੇਢ ਗਜ ਦਾ ਜਿਹੜਾ ਬਸਤਰ ਸੀ ਆਪਣੇ ਸਿਰ ਤੋਂ ਮੁੜ ਕੇ ਨਹੀਂ ਲਾਇਆ ਸ੍ਰੀ ਅਮਰਦਾਸ ਜੀ ਨੇ, ਇਹ ਜਾਣ ਕੇ ਵੀ ਇਹ ਮੇਰੇ ਗੁਰੂ ਦਾ ਪ੍ਰਸਾਦ ਹੈ, ਇਹ ਮੇਰੇ ਗੁਰੂ ਦੀ ਕਿਰਪਾ ਹੈ, ਇਹ ਮੈਂ ਆਪਣੇ ਸਿਰੋਂ ਨਹੀਂ ਉਤਾਰਨੀ, ਸਿਰ ਤੇ ਰੱਖਣੀ। ਗੁਰੂ ਦੀ ਕਿਰਪਾ, ਗੁਰੂ ਕੀ ਬਖਸ਼ਿਸ਼ ਸੀਸ ਤੇ ਰੱਖਣੀ ਹੈ, ਸਿਰ ਤੇ ਰੱਖਣੀ ਹੈ। ਏਦਾਂ ਆਪਣੇ ਮਨ ਦੇ ਵਿਚ ਇਹ ਭਾਵਨਾ ਬਣਾ ਕੇ ਉਸ ਸਿਰੇ ਪਾਓ ਨੂੰ ਆਪਣੇ ਸਿਰ ਤੋਂ ਸ੍ਰੀ ਅਮਰਦਾਸ ਜੀ ਨੇ ਕਦੇ ਨਹੀਂ ਉਤਾਰਿਆ।
ਸੇਵਾ ਕਰੇ ਤਿਸੀ ਬਿਦ ਨਿਸ ਦਿਨ ਜਲ ਆਨੇ ਚਾਹੀਏ ਜਿਸ ਕਾਲ।
ਰਾਤ ਦਿਨ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ ਨੇ ਸ੍ਰੀ ਅਮਰਦਾਸ ਜੀ। ਜਦੋਂ ਪਾਣੀ ਚਾਹੀਦਾ ਹੁੰਦਾ ਹੈ ਸ੍ਰੀ ਅਮਰਦਾਸ ਜੀ ਨੂੰ ਸਿੱਖ ਕਹਿੰਦੇ ਵੀ ਜਲ ਲਿਆਓ, ਤੇ ਸਤਿਗੁਰੂ ਜੀ ਭੱਜ ਕੇ ਬੜੀ ਕਾਹਲੀ ਨਾਲ ਛੇਤੀ ਨਾਲ ਜਾਂਦੇ ਤੇ ਗਾਗਰ ਭਰ ਕੇ ਜਲ ਦੀ ਲੈ ਆਉਂਦੇ। ਇਸ ਤਰ੍ਹਾਂ ਦੀ ਸਾਰੀ ਸੇਵਾ ਜਲ ਢੋਣ ਦੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਪ ਹੀ ਕਰਦੇ ਹਨ।
ਬਰਖ ਬਹੱਤ ਪਈ ਆਰਬਲ ਤਬ ਆਏ ਸਤਿਗੁਰ ਕੇ ਪਾਸ।
ਖਾਲਸਾ ਜੀ, ਜਦੋਂ ਸਾਹਿਬ ਸ੍ਰੀ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੇ ਚਰਣਾ ਚ ਆਏ ਸਨ, ਉਦੋਂ ਮੇਰੇ ਸਾਹਿਬਾਂ ਦੇ ਤਨ ਦੀ ਉਮਰ ਤਕਰੀਬਨ 72 ਸਾਲ ਦੇ ਨੇੜੇ ਹੋ ਚੁੱਕੀ ਸੀ। 72 ਵਰਿਆਂ ਦੀ ਉਮਰ, ਜਿਹੜੀ ਉਮਰ ਦੇ ਵਿਚ ਲੋਕ ਕਹਿੰਦੇ ਨੇ ਵੀ ਹੁਣ ਬਿਰਧਪੁਣਾ ਬਜ਼ੁਰਗੀ ਦੀ ਹਾਲਤ ਹੋ ਗਈ ਹੈ, ਹੁਣ ਨਾ ਸੇਵਾ ਹੋ ਸਕਦੀ ਹੈ ਨਾ ਘਾਲਣਾ ਘਾਲੀ ਜਾ ਸਕਦੀ ਹੈ, ਮਨ ਦੀ ਭਾਵਨਾ ਹੋਣੀ ਚਾਹੀਦੀ ਹੈ। 72 ਵਰਿਆਂ ਦੀ ਉਮਰ ਵਿਚ ਵੀ ਗੁਰੂ ਘਰ ਦੇ ਵਿਚ ਆ ਕੇ ਸ੍ਰੀ ਅਮਰਦਾਸ ਜੀ ਸੇਵਾ ਕਰ ਸਕਦੇ। 72 ਵਰਿਆਂ ਦੀ ਆਰਬਲ ਹੋਈ ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਚ ਸੇਵਾ ਕਰਨ ਵਾਸਤੇ ਆਏ ਸਨ।
ਨਿਰਬਲ ਸਰੀਰ ਜਰਜਰੀ ਪੱਤ ਸੋ ਤੋ ਸੇਵਕੋ ਤਰੇ ਹੁਲਾਤ।
ਸਰੀਰ ਨਿਰਬਲ ਹੈ, ਕਾਇਆ ਜਰਜਰੀ ਹੈ, ਬਿਰਧ ਅਵਸਥਾ ਹੈ ਤਨ ਦੀ, ਪਰ ਫਿਰ ਵੀ ਜਦੋਂ ਸੇਵਾ ਕਰਦੇ ਨੇ ਉਦੋਂ ਬੜਾ ਹੁਲਾਸ ਤੇ ਚਾਉ ਹੁੰਦਾ ਹੈ। ਨੌਜਵਾਨਾਂ ਦੇ ਹਿਰਦਿਆਂ ਚ ਸੇਵਾ ਦਾ ਉਨਾ ਚਾਉ ਨਹੀਂ ਹੁੰਦਾ ਜਿੰਨਾ ਚਾਉ ਸ੍ਰੀ ਅਮਰਦਾਸ ਜੀ ਦੇ ਮਨ ਚ 72 ਵਰਿਆਂ ਦੀ ਉਮਰ ਵਿਚ। ਇਹੋ ਜਿਹਾ ਹੁਲਾਸ ਚਾਉ ਜਾਗ ਪੈਂਦਾ ਜਦੋਂ ਕੋਈ ਸਿੱਖ ਕਹਿ ਦਿੰਦਾ ਪਾਣੀ ਲਿਆਉਣਾ, ਹਾਲੇ ਸਿੱਖ ਬਾਅਦ ਵਿਚ ਕਹਿੰਦੇ ਨੇ, ਭੱਜ ਕੇ ਉਸੇ ਵੇਲੇ ਗਾਗਰ ਚੁੱਕਦੇ ਤੇ ਜਲ ਲੈਣ ਜਾ ਪਹੁੰਚਦੇ ਨੇ। ਇਹੋ ਜਿਹਾ ਹੁਲਾਸ ਚਾਹੋ, ਚਾਹੇ ਸਰੀਰ ਜਰਜਰਾ ਹੋ ਚੁੱਕਾ, ਬਿਰਧ ਅਵਸਥਾ ਹੋ ਚੁੱਕੀ ਹੈ, ਪਰ ਸੇਵਾ ਕਰਨ ਵਾਲੇ ਪਾਸਿਓ ਆਪਣੇ ਮਨ ਚ ਕਦੇ ਮਨ ਦੇ ਵਿਚ ਮਾਯੂਸੀ ਨਹੀਂ ਲਿਆਂਦੀ, ਸਗੋਂ ਹੁਲਾਸ ਤੇ ਚਾਉ ਨਾਲ ਸੇਵਾ ਕਰਦੇ ਨੇ।
ਆਲਸ ਤਿਆਗ ਕਰ ਤੂੰ ਯੋਗ ਹੈ, ਕਲਸ ਉਠਾਏ ਲਿਆਏ ਜਲ ਰਾਤ।
ਆਲਸ ਤਿਆਗ ਕੇ ਬੜਾ ਭਾਰੀ ਉਦਮ ਕਰਦੇ, ਕਲਸ ਚੁੱਕ ਕੇ ਸਿਰ ਤੇ ਘੜਾ ਉਠਾ ਕੇ ਬੜੇ ਤੇਜ਼ੀ ਨਾਲ ਕਾਹਲੀ ਨਾਲ ਜਾ ਕੇ ਜਲ ਲੈ ਕੇ ਆਉਂਦੇ ਹਨ।
ਨਿਜ ਤਨ ਕੀ ਹਰ ਘਰ ਕੁਟੰਬ ਕੀ ਸੁਧ ਭੂਲੀ ਕਰ ਗੁਰ ਨਿਰਜਾਤ।
ਜਿਸ ਦਿਨ ਦਾ ਗੁਰੂ ਅੰਗਦ ਸਾਹਿਬ ਨੂੰ ਗੁਰੂ ਧਾਰਨ ਕੀਤਾ, ਉਸ ਦਿਨ ਤੋਂ ਬਾਅਦ ਨਾ ਤਾਂ ਆਪਣੇ ਘਰ ਦੀ ਖਬਰ ਲਈ ਤੇ ਨਾ ਕੁਟੰਬ ਦੀ ਨਾ ਪਰਿਵਾਰ ਦੀ, ਵੀ ਉਨ੍ਹਾਂ ਦਾ ਕੀ ਹਾਲ ਹੈ। ਉਨ੍ਹਾਂ ਦੀ ਤਾਂ ਸੁਧ ਹੀ ਭੁੱਲੀ ਹੋਈ ਹੈ। ਬਸ ਇੱਕੋ ਸੇਵਾ ਮਨ ਦੇ ਵਿਚ ਸੰਕਲਪ ਬਣਿਆ ਹੋਇਆ ਵੀ ਗੁਰੂ ਸੇਵਾ ਕਰਨੀ, ਘਰ ਦੀ ਪਰਿਵਾਰ ਦੀ ਕੁਟੰਬ ਦੀ ਕਿਸੇ ਦੀ ਕੋਈ ਸੁਧ ਕੋਈ ਖਬਰ ਆਪਣੇ ਹਿਰਦੇ ਚ ਨਹੀਂ ਰੱਖੀ ਹੋਈ।
ਤਨ ਕਰ ਸਭ ਸੇਵਾ, ਮਨ ਕਰ ਗੁਰੂ ਕੋ ਸਦਾ ਸਮਾਲ।
ਤਨ ਕਰਕੇ ਸਦਾ ਗੁਰੂ ਘਰ ਦੀ ਕਾਰ ਕਰਦੇ ਨੇ, ਗੁਰੂ ਘਰ ਦੀ ਸੇਵਾ ਕਰਦੇ ਨੇ, ਔਰ ਮਨ ਕਰਕੇ ਸਤਿਗੁਰਾਂ ਗੁਰੂ ਅੰਗਦ ਸਾਹਿਬ ਜੀ ਨੂੰ ਸੰਭਾਲਦੇ ਨੇ, ਮਨ ਕਰਕੇ ਗੁਰੂ ਸਾਹਿਬ ਦਾ ਨਾਮ ਸੰਭਾਲਦੇ ਨੇ। ਮਨ ਚ ਗੁਰੂ ਕਾ ਚਿੰਤਨ ਹੈ, ਤਨ ਗੁਰੂ ਕੀ ਸੇਵਾ ਵਿਚ ਜੁੜਿਆ ਹੋਇਆ ਹੈ।
ਹਾਂਜੀ, ਕੀਤਕ ਨਰ ਜਬ ਮਿਲੇ ਆਨ ਕਰ ਬੂਝੇ ਸਦਨ ਆਪਣੇ ਚਾਲ।
ਕਈ ਸੰਗੀ ਜਿਹੜੇ ਬਾਸਰ ਕੇ ਇਲਾਕੇ ਦੇ ਸਤਿਗੁਰਾਂ ਨੂੰ ਜਾਣਨ ਵਾਲੇ ਸਨ, ਉਹ ਜਦੋਂ ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਆ ਕੇ ਮਿਲਦੇ ਨੇ, ਉਹ ਆ ਕੇ ਸਤਿਗੁਰਾਂ ਨੂੰ ਕਹਿੰਦੇ ਵੀ ਨੇ, ਕਹਿੰਦੇ ਵੀ ਚੱਲ ਆਪਣੇ ਘਰਦਿਆਂ ਨੂੰ ਤਾਂ ਮਿਲਿਆ, ਸਾਡੇ ਨਾਲ ਆਪਣੇ ਘਰ ਚੱਲੋ। ਉਹ ਏਦਾਂ ਆ ਕੇ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੂੰ ਕਹਿੰਦੇ ਵੀ ਸਾਡੇ ਨਾਲ ਘਰ ਚੱਲੋ।
ਨਿਜ ਬੰਦਪ ਕੋ ਸੁਧ ਲਿਓ ਨੀਕੇ ਕੁਟੰਬ ਮਿਲੋ ਤੁਝ ਚੈਤ ਵਿਸਾਲ।
ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਖਬਰਸਾਰ ਤਾਂ ਲੈ ਲੋ ਚੰਗੀ ਤਰ੍ਹਾਂ, ਤੁਹਾਡਾ ਪਿੱਛੇ ਕੁਟੰਬ ਹੈ, ਪਰਿਵਾਰ ਹੈ, ਬੱਚੇ ਨੇ, ਦੋ ਤੁਹਾਡੇ ਸਪੁੱਤਰ ਨੇ, ਦੋ ਤੁਹਾਡੀਆਂ ਧੀਆਂ ਨੇ, ਪਰਿਵਾਰ ਹੈ ਤੁਹਾਡਾ ਪਿੱਛੇ, ਉਹਨਾਂ ਨੂੰ ਚੱਲ ਕੇ ਮਿਲੋ, ਉਹਨਾਂ ਦੀ ਜਾ ਕੇ ਸੰਭਾਲ ਲਵੋ।
ਕਿਉਂ ਇਤ ਬੈਠ ਰਿਹਾ ਕਿਆ ਲੇਵੈ ਸਭ ਵਿਦ ਕੋ ਸੰਕਟ ਸਹਿ ਕਰਾਲ।
ਕਿਉਂ ਇੱਥੇ ਬੈਠੇ ਹੋ, ਸਾਰਾ ਕੁਝ ਘਰ ਬਾਰ ਦਾ ਤਿਆਗ ਕਰਕੇ ਛੱਡ ਛਡਾ ਕੇ ਸਭ ਕੁਝ ਇੱਥੇ ਬੈਠੇ ਹੋ, ਇੱਥੇ ਏਡਾ ਵੱਡਾ ਸੰਕਟ ਸਰੀਰ ਤੇ ਸਹਾਰ ਰਹੇ, ਇਸ ਉਮਰ ਦੇ ਵਿਚ ਤਾਂ ਘਰ ਬੈਠਣਾ ਚਾਹੀਦਾ, ਤੇ ਤੁਸੀਂ ਇਸ ਉਮਰ ਦੇ ਵਿਚ ਘਰ ਬਾਰ ਛੱਡ ਕੇ ਤੇ ਇੱਥੇ ਏਡਾ ਵੱਡਾ ਸੰਕਟ ਸਹਾਰ ਰਹੇ ਹੋ, ਦਿਨ ਰਾਤ ਪਾਣੀ ਢੋਣ ਦੀ ਸੇਵਾ ਕਰ ਰਹੇ ਹੋ, ਚਲੋ ਚੱਲ ਕੇ ਆਪਣੇ ਘਰਦਿਆਂ ਦੀ ਸੇਵਾ ਸੰਭਾਲ ਕਰੋ, ਉਹਨਾਂ ਨੂੰ ਚੱਲ ਕੇ ਸੰਭਾਲੋ।
300 ਕਹੇ ਨਾ ਹਮਰਾ ਕੋਈ ਹਮ ਕਿਸੂ ਕੇ ਮੈਂ ਕਿਸ ਕਾਲ।
ਸਤਨਾਮ ਸ੍ਰੀ। ਜਦੋਂ ਕਹਿੰਦੇ ਨਾ ਵੀ ਚਲੋ ਆਪਣੇ ਪਰਿਵਾਰ ਦੀ ਘਰਦਿਆਂ ਦੀ ਜਾ ਕੇ ਸੰਭਾਲ ਕਰੋ, ਤੇ ਮੇਰੇ ਸਾਹਿਬ ਸ੍ਰੀ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿਨ੍ਹਾਂ ਦੀ ਗੱਲ ਕਰਦੇ ਹੋ, ਸਾਡਾ ਕੋਈ ਨਹੀਂ, ਅਸੀਂ ਕਿਸੇ ਦੇ ਨਹੀਂ। 300 ਕਹੇ ਨਾ ਹਮਰਾ ਕੋਈ ਸਾਡਾ ਕੋਈ ਨਹੀਂ, ਹਮ ਕਿਸ ਹੂ ਕੇ ਨਾ ਕਿਸ ਕਾਲ, ਅਸੀਂ ਤੇ ਕਦੇ ਵੀ ਕਿਸੇ ਸਮੇਂ ਕਿਸੇ ਦੇ ਨਹੀਂ ਸੀ। ਇਹ ਅੱਗੋਂ ਜਵਾਬ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਦਿੰਦੇ ਹਨ।
ਜਿਮ ਪਰਵਾਹ ਮੈਂ ਤਿਣ ਮਿਲ ਜਾਵੇ ਕਥਾ ਮੇਲ ਸਭ ਕੋ ਸਭ ਨਾਲ।
ਜਿਵੇਂ ਪਾਣੀ ਦਾ ਤੇਜ ਪ੍ਰਵਾਹ ਤੁਰਿਆ ਆਉਂਦਾ ਤੇ ਰਸਤੇ ਦੇ ਵਿਚ ਦੋ ਚਾਰ ਕਿਣਕੇ ਘਾਹ ਦੇ ਇਕੱਠੇ ਹੋ ਜਾਣ ਤੇ ਉਹ ਫਿਰ ਵਿਛੜ ਜਾਂਦੇ ਨੇ, ਕਹਿੰਦੇ ਏਦਾਂ ਪਰਿਵਾਰ ਨਾਲ ਮੇਲ ਹੁੰਦਾ ਵੀ ਇਹ ਸੰਸਾਰ ਦਾ ਪ੍ਰਵਾਹ ਤਾਂ ਤੁਰਿਆ ਜਾਂਦਾ, ਕਰਮਾਂ ਦੀ ਗਤੀ ਨਾਲ ਸਾਡਾ ਉਹਨਾਂ ਨਾਲ ਮੇਲ ਹੋਇਆ ਤੇ ਹੁਣ ਵਿਛੋੜਾ ਤਾਂ ਹੋਣਾ ਹੀ ਸੀ ਕਿਸੇ ਨਾ ਕਿਸੇ ਦਿਨ। ਤੇ ਕਹਿੰਦੇ ਇਸ ਪ੍ਰਕਾਰ ਨਾਲ ਜਿਵੇਂ ਘਾਹ ਦੇ ਕਿਣਕੇ ਮਿਲ ਕੇ ਆਪਸ ਵਿਚ ਵਿਛੜ ਜਾਂਦੇ ਹਨ।
ਉਤਰਨ ਪਾਰ ਤਰੀ ਪਰ ਮੇਲਾ ਪੁਨ ਬਿਛੜੇ ਨਾ ਕਰੇ ਸੰਭਾਲ।
ਜਿਵੇਂ ਕਿਸ਼ਤੀ ਤੇ ਬਹਿ ਕੇ ਲੋਕ ਦਰਿਆ ਪਾਰ ਕਰਨ ਲੱਗਦੇ ਤੇ ਕਿਸ਼ਤੀ ਤੇ ਬੜਾ ਮੇਲਾ ਲੱਗਾ ਹੁੰਦਾ, 15-20-50 ਬੰਦੇ ਕਿਸ਼ਤੀ ਤੇ ਬੈਠੇ ਹੁੰਦੇ, ਪਰ ਜਦੋਂ ਪਾਰਲੇ ਕਿਨਾਰੇ ਕਿਸ਼ਤੀ ਲੱਗਦੀ ਹੈ ਤੇ ਸਾਰੇ ਉਤਰ ਕੇ ਆਪੋ ਆਪਣੀਆਂ ਥਾਵਾਂ ਨੂੰ ਚਲੇ ਜਾਂਦੇ ਨੇ, ਮੁੜ ਕੇ ਕੋਈ ਕਿਸੇ ਨੂੰ ਨਹੀਂ ਮਿਲਦਾ। ਮਹਾਰਾਜ ਕਹਿੰਦੇ ਏਦਾਂ ਹੁੰਦਾ ਪਰਿਵਾਰ ਦਾ ਮੇਲ, ਏਦਾਂ ਹੁੰਦਾ ਸਾਕ ਸੰਬੰਧੀਆਂ ਦਾ ਮੇਲ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਸਾਡੇ ਨੇ, ਇਹ ਤਾਂ ਸੰਸਾਰ ਰੂਪੀ ਇੱਕ ਨੌਕਾ ਦੇ ਉੱਤੇ ਸਵਾਰ ਸਾਂ, ਤੇ ਜਦੋਂ ਆਪੋ ਆਪਣੀ ਮੰਜ਼ਿਲ ਤੇ ਪਹੁੰਚ ਕੇ ਸਭ ਆਪੋ ਆਪਣੀਆਂ ਥਾਵਾਂ ਨੂੰ ਉਤਰ ਕੇ ਚਲੇ ਜਾਂਦੇ ਨੇ, ਮੁੜ ਕਿਸੇ ਨੂੰ ਨਹੀਂ ਮਿਲਦਾ ਕੋਈ।
ਆਏ ਪਹੁਨੋ ਨਿਸ ਬਿਸਰਾ ਮੈਂ ਉਸ ਪ੍ਰਾਤ ਮਾਰਗ ਕੋ ਚਾਲ।
ਕੋਈ ਪ੍ਰਾਹੁਣਾ ਆਉਂਦਾ ਤੇ ਪ੍ਰਾਹੁਣਾ ਰਾਤ ਨੂੰ ਰਹਿੰਦਾ ਤੇ ਸਵੇਰ ਹੁੰਦਿਆਂ ਦਿਨ ਨਿਕਲਦਿਆਂ ਉਹ ਆਪਣਾ ਰਸਤਾ ਸੰਭਾਲ ਕੇ ਅਗਲੇ ਦਿਨ ਤੁਰ ਜਾਂਦਾ ਹੈ।
ਅਬ ਮੇਰੋ ਸਤਗੁਰ ਹੈ ਸਭ ਕਿਚ, ਸਦਨ ਕੁਟੰਬ ਪਿਤਾ ਅਰ ਮਾਤ।
ਨਾਲੇ ਜੇ ਤੁਸੀਂ ਆਖੋ ਨਾ ਵੀ ਮੇਰਾ ਪਰਿਵਾਰ ਮੇਰਾ ਕੁਟੰਬ ਕੌਣ ਹੈ, ਤੇ ਇਸ ਸਮੇਂ ਮੇਰਾ ਸਭ ਕੁਝ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਹੀ ਮੇਰਾ ਪਰਿਵਾਰ ਨੇ, ਉਹੀ ਮੇਰੇ ਪਿਤਾ ਨੇ, ਉਹੀ ਮੇਰੇ ਮਾਤਾ ਨੇ, ਉਹੀ ਮੇਰੇ ਬੰਧਪ ਤੇ ਰਿਸ਼ਤੇਦਾਰ ਸੰਬੰਧੀ ਨੇ, ਸਤਿਗੁਰਾਂ ਤੋਂ ਬਿਨਾਂ ਮੇਰਾ ਇਸ ਵਕਤ ਹੋਰ ਕੋਈ ਕੁਟੰਬੀ ਨਹੀਂ।
ਇਹੀ ਸਹਾਇਕ ਹੋਏ ਅੰਤ ਕੋ ਰਹਿ ਏਕਲ ਜੈ ਕੋਈ ਨਾ ਜਾਤ।
ਇਹਨਾਂ ਨਹੀਂ ਅੰਤ ਵੇਲੇ ਉਦੋਂ ਸਹਾਈ ਹੋਣਾ ਜਦੋਂ ਬੰਦਾ ਬਿਲਕੁਲ ਇਕੱਲਾ ਰਹਿ ਜਾਂਦਾ ਤੇ ਦੁਨੀਆਂ ਦੇ ਰਿਸ਼ਤੇਦਾਰ ਕਿਨਾਰੇ ਤੇ ਹੋ ਕੇ ਖਲੋ ਜਾਂਦੇ ਨੇ, ਉਦੋਂ ਜੇ ਕੋਈ ਨਾਲ ਨਿਭਦਾ ਹੈ ਤਾਂ ਉਹ ਸਿਰਫ ਗੁਰੂ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਹਿੰਦੇ ਉਹ ਗੁਰੂ ਹੀ ਹੈ ਜਿਹੜਾ ਉਸ ਵੇਲੇ ਵੀ ਨਾਲ ਹੋ ਕੇ ਨਿਭਦਾ ਹੈ, ਉਸ ਵਕਤ ਵੀ ਨਾਲ ਹੋ ਕੇ ਇਹਦੀ ਬਾਂਹ ਪਕੜਦਾ ਹੈ।
ਜੀਵਤ ਪ੍ਰਾਣ ਆਧਾਰ ਇਹੀ ਹੈ, ਬਿਨ ਪਗ ਦੇਖੇ ਕਛ ਨਾ ਸੁਹਾਤ।
ਮੇਰੇ ਜੀਵਦਿਆਂ ਦੇ ਪ੍ਰਾਣ ਦਾ ਆਸਰਾ ਗੁਰੂ ਅੰਗਦ ਸਾਹਿਬ ਨੇ। ਵੇਖੋ ਸ੍ਰੀ ਅਮਰਦਾਸ ਸਾਹਿਬ ਦਾ ਨਿਸ਼ਚਾ ਕਿੰਨਾ ਮਜ਼ਬੂਤ ਹੈ, ਕਿਤਨਾ ਦ੍ਰਿੜ ਇਰਾਦਾ ਹੈ ਸਤਿਗੁਰਾਂ ਦੀ ਸੇਵਾ ਦਾ। ਲੱਖਾਂ ਲੋਕ ਆ ਕੇ ਕਹਿੰਦੇ ਨੇ ਚਲੋ ਚਲੋ ਜੀ ਆਪਣੇ ਪਰਿਵਾਰ ਨੂੰ ਸੰਭਾਲੋ, ਕਹਿੰਦੇ ਮੇਰਾ ਪਰਿਵਾਰ ਹੀ ਗੁਰੂ ਅੰਗਦ ਸਾਹਿਬ ਨੇ, ਉਨ੍ਹਾਂ ਨੂੰ ਛੱਡ ਕੇ ਮੈਂ ਕਿੱਥੇ ਜਾਵਾਂ, ਮੇਰੇ ਪਿਤਾ ਮੇਰੀ ਮਾਤਾ ਮੇਰੇ ਬੰਧਪ ਗੁਰੂ ਸਾਹਿਬ ਨੇ, ਤੇ ਜਿੰਨੀ ਦੇਰ ਤੱਕ ਮੈਂ ਜਿਉਂਦਾ ਹਾਂ ਮੇਰੇ ਜਿਉਂਦੇ ਦੇ ਪ੍ਰਾਣਾਂ ਦੇ ਆਧਾਰ ਵੀ ਗੁਰੂ ਅੰਗਦ ਸਾਹਿਬ ਨੇ, ਤੇ ਬਿਨ ਪੱਗ ਦੇਖੇ ਕਛ ਨਾ ਸੁਹਾਤ। ਇਹ ਦੁਨੀਆਂ ਦੇ ਲੋਕੋ, ਜਦੋਂ ਤੱਕ ਮੈਂ ਆਪਣੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਦਰਸ਼ਨ ਨਹੀਂ ਕਰ ਲੈਂਦਾ ਉਦੋਂ ਤੱਕ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਉਦੋਂ ਤੱਕ ਕੁਝ ਵੀ ਚੰਗਾ, ਮੈਂ ਪਾਣੀ ਵੀ ਚੰਗਾ ਕਰਕੇ ਨਹੀਂ ਜਾਣਦਾ। ਸਤਿਗੁਰਾਂ ਨੂੰ ਦੇਖੇ ਬਿਨਾਂ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕੀਤੇ ਬਿਨਾਂ ਮੈਨੂੰ ਪਾਣੀ ਵੀ ਨਹੀਂ ਸੋਭਦਾ, ਪਾਣੀ ਵੀ ਚੰਗਾ ਨਹੀਂ ਲੱਗਦਾ।
ਹਿਮ ਸੁਣ ਲੋਕ ਪਿਆਨੇ ਘਰ ਕੋ ਜਾਣੇ ਪਇਓ ਨੀਲਾ ਇੱਕ ਗਾਤ।
ਸੁਣ ਕੇ ਲੋਕ ਕਹਿੰਦੇ ਜੀ ਹੁਣ ਇਹਨਾਂ ਨੂੰ ਕੀ ਆਖੀਏ ਕੀ ਸਮਝਾਈਏ, ਜਿਨ੍ਹਾਂ ਨੇ ਇਹ ਕਰ ਲਿਆ ਠਾਣ ਲਿਆ ਵੀ ਜਾਣਾ ਹੀ ਨਹੀਂ। ਕਹਿੰਦੇ ਵੀ ਹੁਣ ਇਹ ਘਰਦਿਆਂ ਦੇ ਵਾਸਤੇ ਕਿਸੇ ਕੰਮ ਦੇ ਨਹੀਂ ਰਹੇ, ਘਰਦਿਆਂ ਦੇ ਕਿਸੇ ਪ੍ਰਕਾਰ ਦੇ ਯੋਗ ਨਹੀਂ ਰਹੇ, ਇਹਨਾਂ ਨੇ ਆਪਣਾ ਘਰ ਬਾਰ ਸਭ ਕੁਝ ਤਿਆਗ ਕੇ ਸਿਰਫ ਗੁਰੂ ਨੂੰ ਹੀ ਆਪਣਾ ਕਰ ਲਿਆ, ਗੁਰੂ ਨੂੰ ਹੀ ਆਪਣਾ ਬਣਾ ਲਿਆ ਹੈ।
ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ ਅੰਗ ਮੇਵ ਤਜ ਕਹਿ ਸਭ ਗਾਗੀ ਰੀਤ।
ਜੀ ਉਹ ਲੋਕ ਚਲੇ ਜਾਂਦੇ ਨੇ, ਸ੍ਰੀ ਅਮਰਦਾਸ ਜੀ ਮਹਾਰਾਜ ਉਸੇ ਤਰ੍ਹਾਂ ਸੇਵਾ ਚ ਲੱਗੇ ਰਹਿੰਦੇ, ਰਾਤ ਦਿਨ ਅੱਠੇ ਪੈਰ ਮਨ ਚ ਬੜੀ ਭਾਰੀ ਪ੍ਰੀਤ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਨ, ਔਰ ਆਪਣੇ ਮਨ ਚ ਕਦੇ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਆਉਣ ਦਿੰਦੇ। ਅਹੰਗ ਮੇਵ ਤਾਜ, ਸੇਵਾ ਤਾਂ ਹੁੰਦੀ ਹੋ ਮੈਂ ਇਹਨੂੰ ਛੱਡ ਕੇ ਹੈ, ਜੇ ਸੇਵਾ ਕਰਨੀ ਹੈ ਤਾਂ ਸੇਵਾ ਦਾ ਭਾਵ ਹੰਕਾਰ ਛੱਡ ਕੇ ਹੋਮੈ ਛੱਡ ਕੇ ਫੇਰ ਹੀ ਗੁਰੂ ਘਰ ਦੀ ਸੇਵਾ ਹੋ ਸਕਦੀ, ਜਦੋਂ ਤੱਕ ਹੋਮੈ ਹੈ ਉਦੋਂ ਤੱਕ ਸੇਵਾ ਨਹੀਂ ਹੁੰਦੀ। ਤੇ ਜਿਹੜੀ ਸੇਵਾ ਹੋਮੈ ਚ ਕੀਤੀ ਜਾਵੇ ਉਹ ਵਿਖਾਵਾ ਹੈ, ਉਹ ਸੇਵਾ ਨਹੀਂ ਗਿਣੀ ਜਾ ਸਕਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਨ ਦਾ ਤਰੀਕਾ, ਮੇਰੇ ਸਾਹਿਬ ਨੂੰ ਲੋੜ ਨਹੀਂ ਨਾ ਸੇਵਾ ਦੀ, ਉਹ ਤਾਂ ਆਪ ਅਵਤਾਰ ਨੇ। ਮਾਨਵੀ ਲੀਲਾ ਵਿਚ ਵਰਤ ਕੇ ਕਿ ਇੱਕ ਸਿੱਖ ਜੇ ਗੁਰੂ ਨੂੰ ਆਪਣਾ ਆਪ ਸਮਰਪਣ ਕਰੇ ਤੇ ਸਮਰਪਣ ਕਰਕੇ ਸੇਵਾ ਕਰੇ ਤੇ ਕਿਸ ਢੰਗ ਨਾਲ ਕਰੇ, ਉਹ ਤਰੀਕਾ ਸ੍ਰੀ ਅਮਰਦਾਸ ਜੀ ਦੱਸਣਾ ਚਾਹੁੰਦੇ ਨੇ ਤਾਂ ਮਹਾਰਾਜ 12 ਸਾਲ ਸੇਵਾ ਕਰਦੇ ਰਹੇ। ਜੀ ਤਾਂ ਮੇਰੇ ਸਤਿਗੁਰਾਂ ਨੂੰ ਲੋੜ ਨਹੀਂ, ਉਹ ਧੁਰ ਦਰਗਾਹ ਉਹ ਗੁਰੂ ਨੇ, ਚਰਨਾਂ ਦੇ ਵਿੱਚ ਪਦਮ ਹੈ, ਇਸ ਗੱਲ ਦਾ ਸੰਕੇਤ ਹੈ ਜੋ ਪੰਡਿਤ ਨੇ ਵੇਖ ਲਿਆ ਸੀ ਕਿ ਅਵਤਾਰ ਨੇ, ਕਿਉਂਕਿ ਅਵਤਾਰਾਂ ਦੇ ਚਰਨਾਂ ਵਿੱਚ ਪਦਮ ਹੁੰਦਾ। ਪਰ ਜੇ ਘਾਲਣਾ ਘਾਲ ਰਹੇ ਨੇ, ਸੇਵਾ ਕਰ ਰਹੇ ਨੇ, ਤਾਂ ਸਾਰਿਆਂ ਸਿੱਖਾਂ ਵਾਸਤੇ ਇੱਕ ਸੰਕੇਤ ਦੇਣ ਵਾਸਤੇ, ਸਿੱਖੋ ਏਦਾਂ ਸੇਵਾ ਕਰੀ ਦੀ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਮੇਰੇ ਸਾਹਿਬਾਂ ਨੇ ਆਪਣੇ ਮੁਖੋਂ ਆਪ ਹੀ ਬਚਨ ਉਚਾਰਨ ਕਰਨੇ ਨੇ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਇਹ ਬਚਨ ਸਿੱਖਾਂ ਨੂੰ ਤਾਂ ਹੀ ਕਹਿਣੇ ਸਨ ਨਾ ਜੇ ਆਪ ਪ੍ਰੈਕਟੀਕਲ ਕੀਤਾ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਜਿਤਨੀ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ, ਬਹੁਤੇ ਪ੍ਰਕਰਨ ਸਤਿਗੁਰਾਂ ਦੇ ਸ਼ਬਦਾਂ ਵਿਚ ਸੇਵਾ ਪ੍ਰਥਾਈ ਆਉਂਦੇ ਨੇ। ਤੇ ਮਹਾਰਾਜ ਸ੍ਰੀ ਅਮਰਦਾਸ ਜੀ ਬਿਨਾਂ ਹੰਕਾਰ ਤੋਂ ਹਉਮੈ ਨੂੰ ਛੱਡ ਕੇ ਭਾਵਨਾ ਸਹਿਤ ਰਾਤ ਦਿਨ ਲਗਾਤਾਰ ਅੱਠੇ ਪਹਿਰ ਗੁਰੂ ਕੀ ਸੇਵਾ ਕਰਦੇ ਨੇ।
ਦਿਨ ਪ੍ਰਚ ਅਧਿਕ ਅਧਿਕ ਸੇਵਾ ਕਰਤ ਚੁੰਪ ਅਤਿ ਉਪਜਤ ਜੀਤ,
ਦਿਨ ਪ੍ਰਤੀ ਦਿਨ ਅਧਿਕ ਹੀ ਅਧਿਕ, ਅੱਜ ਹੋਰ ਕੱਲ ਹੋਰ ਪਰਸੋਂ ਹੋਰ, ਨਿਤ ਪ੍ਰਤੀ ਨਿਤ ਨਵੀਂ ਚੌਂਪ ਚੜ੍ਹਦੀ ਹੈ ਮਨ ਚ। ਇਸੇ ਕਰਕੇ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਮੇਰਾ ਸਾਹਿਬ ਨਿਤ ਨਵਾਂ। ਕਹਿੰਦੇ ਨਿਤ ਨਵੀਂ ਚੌਂਪ, ਨਵਾਂ ਚਾਓ, ਨਵਾਂ ਉਮਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਚ ਜਾਗਦਾ, ਔਰ ਅਧਿਕ ਅਧਿਕ ਸੇਵਾ ਨੂੰ ਚਾਉ ਨਾਲ ਸੇਵਾ ਕਰਦੇ ਹਨ।
ਸੁਣੇ ਨਾ ਭਲੇ ਨਾ ਆਨ ਮੈਨ, ਮਨ ਗਿਨੇ ਨਾ ਗਿਣਤੀ ਕੁਛ ਵਿਪਰੀਤ,
ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ, ਨਾ ਕਿਸੇ ਨੂੰ ਕੋਈ ਗੱਲ ਕਹਿੰਦੇ ਨੇ, ਕੋਈ ਬਚਨ ਆਪਣੇ ਮੁਖੋਂ ਕਹਿੰਦੇ ਨੀ, ਨਾ ਆਪਣੇ ਮਨ ਚ ਕਦੇ ਕੋਈ ਗਿਣਤੀ ਗਿਣਦੇ ਨੇ। ਕੋਈ ਉਲਟੀ ਵਿਪਰੀਤ, ਵਿਪਰੀਤ ਦਾ ਅਰਥ ਹੁੰਦਾ ਉਲਟੀ, ਕੋਈ ਉਲਟੀ ਰੀਤ ਆਪਣੇ ਮਨ ਚ ਕਦੇ ਗਿਣਦੇ ਹੀ ਨਹੀਂ, ਸਦਾ ਇੱਕ ਰਸ ਇੱਕ ਸਮਾਨ ਬਿਰਤੀ ਰੱਖ ਕੇ ਸੇਵਾ ਕਰਦੇ ਨੇ।
ਤਨ ਮਨ ਅਰਪੀਓ ਚਰਨ ਗੁਰੂ ਕੇ, ਇਸੀ ਖਿਆਲ ਮੈਂ ਪਰਮ ਅਤੀਤ,
ਤਨ ਮਨ ਆਪਣਾ ਸਤਿਗੁਰਾਂ ਨੂੰ ਅਰਪ ਦਿੱਤਾ, ਸਤਿਗੁਰੂ ਜੀ ਦੇ ਚਰਨਾਂ ਵਿਚ ਸਮਰਪਣ ਕਰ ਦਿੱਤਾ, ਇਸ ਕਰਕੇ ਪਰਮ ਅਤੀਤ ਹੋ ਕੇ ਇਸੇ ਖਿਆਲ ਚ ਰਹਿੰਦੇ ਨੇ ਕਿ ਮੇਰਾ ਤਾਂ ਕੁਝ ਹੈ ਹੀ ਨਹੀਂ, ਮੈਂ ਆਪਣਾ ਸਭ ਕੁਝ ਆਪਣੇ ਮਾਲਕ ਨੂੰ ਸਮਰਪਣ ਕੀਤਾ ਹੋਇਆ, ਜਿੱਧਰ ਲਾਣ ਉਸੇ ਪਾਸੇ ਲੱਗਾ ਹੋਇਆ।
ਹੁਣ ਸੰਮਤ ਦੂਸਰ ਬਾ ਪੂਰਨ, ਸ੍ਰੀ ਗੁਰ ਦੂਜੋ ਦੀਨ ਰੁਮਾਲ,
ਇੱਕ ਸਾਲ ਪਹਿਲਾਂ ਸੇਵਾ ਕਰਦਿਆਂ ਬੀਤ ਗਿਆ, ਹੁਣ ਦੂਸਰਾ ਸਾਲ ਵੀ ਬੀਤ ਗਿਆ। ਜਦੋਂ ਦੂਸਰਾ ਸਾਲ ਬੀਤਿਆ ਤੇ ਦੂਸਰੇ ਸਾਲ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਇੱਕ ਹੋਰ ਸਿਰੇ ਪਾਓ ਗੁਰੂ ਘਰ ਵੱਲੋਂ ਮਹਾਰਾਜ ਸ੍ਰੀ ਅਮਰਦਾਸ ਜੀ ਨੂੰ ਦਿੱਤਾ। ਦਰਅਸਲ ਸਾਲ ਬਾਅਦ ਜਿਹੜਾ ਇਹ ਸਿਰੇ ਪਾਓ ਮਿਲ ਰਿਹਾ, ਇਹ ਸਿਰੇ ਪਾਓ ਨੀ, ਗੁਰੂ ਘਰ ਦੀ ਬਖਸ਼ਿਸ਼ ਹੈ। ਇਹਦੇ ਵਿਚ ਮਾਨੋ 12 ਵਰ ਨੇ, ਜਿਹੜੇ 12 ਵਰਿਆਂ ਬਾਅਦ ਗੁਰੂ ਅੰਗਦ ਸਾਹਿਬ ਨੇ ਆਪਣੀ ਰਸਨਾ ਤੋਂ ਚਾਰੇ ਸਨ, ਤੂੰ ਨਿਮਾਣਿਆਂ ਦਾ ਮਾਣ ਹੈ, ਤੂੰ ਨਿਤਾਣਿਆਂ ਦਾ ਤਾਣ ਹੈ, ਤੂੰ ਨਿਓਟਿਆਂ ਦੀ ਓਟ ਹੈ, ਤੂੰ ਨਿਆਸਰਿਆਂ ਦਾ ਆਸਰਾ, ਮਾਨੋ ਇੱਕ ਇੱਕ ਸਿਰੇ ਪਾਓ ਨਾਲ ਉਹ ਇੱਕ ਇੱਕ ਵਰ ਸਤਿਗੁਰੂ ਜੀ ਨਾਲ ਹੀ ਦੇਈ ਜਾ ਰਹੇ ਨੇ। ਦੂਜਾ ਸਾਲ ਬੀਤਿਆ ਤੇ ਇੱਕ ਹੋਰ ਕੀਮਤੀ ਰੁਮਾਲ ਗੁਰੂ ਘਰ ਵੱਲੋਂ ਇੱਕ ਸਿਰੇ ਪਾਓ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਹੈ।
ਬਖਸ਼ਿਸ਼ ਜਾਨੀ ਸਵਾਮੀ ਕਰਕੇ ਸਿਰ ਤਰ ਬੰਦ ਲੀਨ ਤਤਕਾਲ,
ਤੇ ਸਵਾਮੀ ਦੇ ਹੱਥ ਦੀ ਦਿੱਤੀ ਹੋਈ ਬਖਸ਼ਿਸ਼ ਸਮਝੀ ਵੀ ਇਹ ਗੁਰੂ ਕੀ ਬਖਸ਼ਿਸ਼ ਹੈ, ਇਹ ਗੁਰੂ ਕੀ ਦਾਤ ਹੈ, ਗੁਰੂ ਕਾ ਪ੍ਰਸਾਦ ਹੈ। ਇਹ ਜਾਣ ਕੇ ਉਸ ਕੀਮਤੀ ਸਿਰੇ ਪਾਓ ਨੂੰ, ਜੋ ਬੜਾ ਹੀ ਕੀਮਤੀ ਕੀਮਤੀ ਤਾਂ ਆ ਕਿਉਂਕਿ ਗੁਰੂ ਕੇ ਹੱਥੋਂ ਮਿਲਿਆ, ਸਵਾਮੀ ਦੇ ਹੱਥੋਂ ਮਿਲਿਆ, ਔਰ ਆਪਣੇ ਸਿਰ ਤੇ ਬੜੇ ਅਦਬ ਨਾਲ ਸਤਕਾਰ ਨਾਲ ਸ੍ਰੀ ਅਮਰਦਾਸ ਮਹਾਰਾਜ ਜੀ ਨੇ ਬੰਨ ਲਿਆ, ਬੰਨ ਕੇ ਉਤੋਂ ਰੱਸੀ ਲਪੇਟ ਕੇ ਰੱਸੀ ਨਾਲ ਕੱਸ ਲਿਆ।
ਗ੍ਰਿੜ ਕਰ ਦਾਮ ਜੇ ਉਤਰੈ ਨਾਇਨ, ਸਿਥਲ ਹੋਏ ਨਾ ਲੈ ਸੰਭਾਲ,
ਕਹਿੰਦੇ ਪੱਕੇ ਤੌਰ ਤੇ ਰੱਸੀ ਦੇ ਨਾਲ ਸਿਰ ਤੇ ਬੰਨ ਲਿਆ ਵੀ ਕਿਤੇ ਢਿੱਲਾ ਹੋ ਕੇ ਸਿਰ ਤੋਂ ਥੱਲੇ ਨਾ ਡਿੱਗ ਜਾਏ। ਰੱਸੀ ਦੇ ਨਾਲ ਉਸ ਦੂਸਰੇ ਸਿਰੇ ਪਾਓ ਨੂੰ ਵੀ ਆਪਣੇ ਸਿਰ ਤੇ ਕੱਸ ਕੇ ਬੰਨ ਲਿਆ ਹੈ।
ਕਬਹੋ ਨਹੀਂ ਉਤਾਰਨ, ਕਬਹੋ ਨਹੀਂ ਉਤਾਰ ਨਿਹਾਰੀ, ਭੀਜੈ ਕਈ ਬਾਰ ਜਲ ਨਾਲ।
ਸਿਰ ਤੋਂ ਉਸ ਕੀਮਤੀ ਸਿਰੇ ਪਾਓ ਨੂੰ ਮਹਾਰਾਜ ਜੀ ਕਦੇ ਉਤਾਰਦੇ ਨੇ ਵੀ ਗੁਰੂ ਕੀ ਬਖਸ਼ਿਸ਼ ਸਦਾ ਸਿਰ ਤੇ ਹੀ ਰਹੇ। ਸੀਸ ਤੇ ਹੀ ਸਤਕਾਰ ਹੈ ਸਤਿਗੁਰਾਂ ਦੀ ਦਿੱਤੀ ਹੋਈ ਬਖਸ਼ਿਸ਼ ਦਾ, ਸੀਸ ਤੇ ਹੀ ਸਤਕਾਰ ਨਾਲ ਰੱਖਦੇ ਨੇ, ਉਹਨੂੰ ਉਤਾਰਦੇ ਨਹੀਂ। ਸਾਰਾ ਦਿਨ ਸਿਰ ਤੇ ਗਾਗਰ ਨਾਲ ਜਲ ਢੋਂਦੇ ਨੇ ਔਰ ਪਾਣੀ ਪੈ ਪੈ ਕੇ ਸਿਰ ਦੇ ਉੱਤੇ ਜਿਹੜੀ ਦਸਤਾਰ ਹੈ ਸਤਿਗੁਰਾਂ ਦੀ ਉਹ ਭਿੱਜ ਜਾਂਦੀ ਹੈ।
ਬੈਸ ਘਟਤ ਨਿਤ ਪ੍ਰੇਮ ਬਦਤ ਚਿੱਤ ਤਿਉ ਤਿਉ ਸੇਵਾ ਕਰੇ ਕਿਰਪਾ।
ਕਹਿੰਦੇ ਸਰੀਰ ਦੀ ਉਮਰ ਤਾਂ ਨਿਤ ਘਟ ਰਹੀ ਹੈ ਜਿਵੇਂ ਜਿਵੇਂ ਸਮਾਂ ਬੀਤ ਰਿਹਾ। ਬੈਸ ਘਟਤ ਨਿਤ, ਜਿਵੇਂ ਜਿਵੇਂ ਸਰੀਰ ਦੀ ਉਮਰ ਘਟ ਰਹੀ ਹੈ ਤਿਵੇਂ ਤਿਵੇਂ ਅੰਦਰ ਪ੍ਰੇਮ ਜਿਹੜਾ ਉਹ ਵਧਦਾ ਚਲਿਆ ਜਾਂਦਾ। ਪ੍ਰੇਮ ਵਧਤ ਚਿੱਤ, ਤੇ ਜਿਵੇਂ ਜਿਵੇਂ ਪ੍ਰੇਮ ਵਧਦਾ ਤਿਵੇਂ ਤਿਵੇਂ ਸਤਿਗੁਰਾਂ ਦੀ ਸੇਵਾ ਹੋਰ ਰੀਝ ਰੀਝ ਕੇ ਪ੍ਰਸੰਨ ਹੋ ਕੇ ਕਰਦੇ ਨੇ।
ਨਾਰੇ ਉਪਹਾਸ ਜੇਠਾ ਨੈ ਮੂਰਖ ਨੈ ਮਾਨੈ ਕਰ ਮੋਨ ਵਿਸਾਲ।
ਜੇ ਕੋਈ ਨਰ ਬੰਦਾ ਮੂਰਖਤਾ ਕਰਕੇ ਸਤਿਗੁਰਾਂ ਦਾ ਮਜ਼ਾਕ ਉਡਾਉਂਦਾ, ਮਹਾਰਾਜ ਜੀ ਦਾ ਕੋਈ ਮਖੌਲ ਉਡਾਉਂਦਾ, ਕੋਈ ਉਪਹਾਸ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਕੋ ਕੋਈ ਜਵਾਬ ਨਹੀਂ ਦਿੰਦੇ, ਕੁਝ ਨਹੀਂ ਬੋਲਦੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਮੂੰਹ ਤੋਂ ਮੌਨ ਹੀ ਧਾਰਨ ਕੀਤੀ ਹੋਈ ਹੈ, ਆਪਣੇ ਮੁਖੋਂ ਕੋਈ ਜਵਾਬ ਨਹੀਂ ਦਿੰਦੇ।
ਭਾਓ ਭਗਤ ਮੈਂ ਜਾਗੈ ਨਿਤ ਪ੍ਰਤ ਸੋਇਓ ਜੇ ਜਗ ਕੇ ਜੰਜਾਲ।
ਪ੍ਰੇਮਾ ਭਗਤੀ ਵਿਚ ਸਤਿਗੁਰੂ ਜੀ ਨਿਤਾ ਪ੍ਰਤੀ ਜਾਗਦੇ ਨੇ, ਤੇ ਜਿਹੜੇ ਜਗਤ ਦੇ ਜੀਵ ਨੇ ਉਹ ਮਾਇਆ ਦੇ ਜੰਜਾਲਾਂ ਦੇ ਵਿਚ ਨਿਤ ਸੁੱਤੇ ਪਏ ਹਨ।
ਬਸਰ ਫਟਤ ਤਨ ਦੁਰਬਲ ਹੋਇਓ ਗੁਰ ਅਨਰਾਗ ਧਰੇ ਰੰਗ ਲਾਲ।
ਸਰੀਰ ਤੇ ਪਾਏ ਬਸਤਰ ਫਟ ਗਏ ਨੇ, ਤਨ ਦੁਰਬਲ ਹੋ ਗਿਆ, ਅੱਗੇ ਨਾਲੋਂ ਵੀ ਕਮਜ਼ੋਰ ਹੋ ਗਿਆ, ਪਰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਇੰਨਾ ਕਿ ਉਸ ਪ੍ਰੇਮ ਕਰਕੇ ਚਿਹਰਾ ਲਾਲ ਸੁਰਖ ਤੇ ਦਗ ਦਗ ਕਰਦਾ ਹੈ। ਚਿਹਰਾ ਲਾਲ ਸੁਰਖ, ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ, ਉਹਦੇ ਕਰਕੇ ਉਹ ਲਾਲ ਰੰਗ ਗੂੜਾ ਰੰਗ ਚੜਿਆ ਹੋਇਆ।
ਤ੍ਰਿਤੀ ਬਰਕ ਮੈਂ ਸ੍ਰੀ ਗੁਰੂ ਅੰਗਦ ਤ੍ਰਿਤੀ ਡੇਢ ਗਜ ਦੀ ਨਸ ਚੀਰ।
ਤੀਜਾ ਸਾਲ ਬੀਤ ਗਿਆ ਸੇਵਾ ਕਰਦਿਆਂ ਤੇ ਤਿੰਨ ਸਾਲਾਂ ਬਾਅਦ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਡੇਢ ਗਜ ਦਾ ਕੱਪੜਾ ਹੋਰ ਸ੍ਰੀ ਅਮਰਦਾਸ ਜੀ ਨੂੰ, ਕਿਉਂਕਿ ਸਾਲ ਬਾਅਦ ਵਸਤਰ ਦਿੰਦੇ ਸੀ ਡੇਢ ਗਜ ਦਾ, ਡੇਢ ਗਜ ਦਾ ਇੱਕ ਹੋਰ ਸਿਰੇ ਪਾਓ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੂੰ ਦਿੱਤਾ ਹੈ।
ਮੈਂ ਬੋਲੇ ਤੇ ਸੰਗ ਕਬੈ ਕਚ ਬੈਠੇ ਦੂਰ ਕੇ ਹੋਵੇ ਪੀਰ।
ਗੁਰੂ ਅੰਗਦ ਸਾਹਿਬ ਜੀ ਕਦੇ ਸ੍ਰੀ ਅਮਰਦਾਸ ਜੀ ਨਾਲ ਬੋਲਦੇ ਨਹੀਂ, ਭਾਵੇਂ ਕੋਲ ਬੈਠੇ ਹੋਣ ਸ੍ਰੀ ਅਮਰਦਾਸ ਜੀ ਤੇ ਭਾਵੇਂ ਦੂਰ ਬੈਠੇ ਹੋਣ। ਇਹ ਵੀ ਇੱਕ ਬੜੀ ਵੱਡੀ ਕਰੜੀ ਪ੍ਰੀਖਿਆ ਸੀ ਕਿ ਸਤਿਗੁਰੂ ਜੀ ਰਾਤ ਦਿਨ ਸੇਵਾ ਕਰਦੇ ਨੇ ਤੇ ਕਦੇ ਗੁਰੂ ਅੰਗਦ ਸਾਹਿਬ ਕੋਲ ਬਿਠਾ ਕੇ ਪੁੱਛਦੇ ਤੱਕ ਨਹੀਂ ਸੀ ਵੀ ਪੁਰਖਾ ਤੇਰਾ ਕੀ ਹਾਲ ਹੈ। ਇਹ ਵੀ ਪਰਖ ਸੀ ਕਿ ਕਿਤਨੀ ਕੁ ਦੇਰ ਖਰੇ ਉਤਰਦੇ ਨੇ। ਸਾਲ ਬਾਅਦ ਕੋਲ ਬੁਲਾਉਂਦੇ ਨੇ ਤੇ ਸਿਰੇ ਪਾਓ ਦਿੰਦੇ ਨੇ, ਸਾਰਾ ਸਾਲ ਪੁੱਛਦੇ ਤੱਕ ਨਹੀਂ, ਬੁਲਾਉਂਦੇ ਤੱਕ ਨਹੀਂ, ਨਾ ਸੁਣਦੇ ਨੇ, ਭਾਵੇਂ ਕੋਲ ਬੈਠੇ ਹੋਣ ਸ੍ਰੀ ਅਮਰਦਾਸ ਜੀ ਦੇ ਭਾਵੇਂ ਦੂਰ ਬੈਠੇ ਹੋਣ, ਕਿਉਂਕਿ ਅੰਦਰੋਂ ਮਿਲੇ ਹੋਏ ਨੇ। ਸਰੀਰ ਕਰਕੇ ਨਹੀਂ ਬੋਲਦੇ, ਸਰੀਰ ਕਰਕੇ ਚਾਹੇ ਵਚਨ ਨਹੀਂ ਕਰਦੇ, ਪਰ ਅੰਦਰੋਂ ਖਿਆਲਾਤ ਤੇ ਸੁਰਤੀਆਂ ਜਿਹੜੀਆਂ ਨੇ ਉਹ ਮਿਲੀਆਂ ਹੋਈਆਂ ਨੇ।
ਹੱਥ ਚਰਨ ਜੁਗ ਭੇ ਬਿਬਰਨੇ ਫਤੇ ਮਾਸ ਲਾਗੀ ਜਲ ਸੀਰ।
ਹਰ ਵੇਲੇ ਪਾਣੀ ਵਿਚ ਸਰੀਰ ਹੱਥ ਪੈਰ ਰਹਿਣ ਕਰਕੇ ਹੱਥ ਵੀ ਪਾੜ ਗਏ ਨੇ ਤੇ ਮਹਾਰਾਜ ਜੀ ਦੇ ਚਰਨ ਵੀ ਪਾੜ ਗਏ ਨੇ, ਚਰਨਾਂ ਵਿਚ ਵਿਆਈਆਂ ਪੈ ਗਈਆਂ ਹਨ।
ਤੋ ਨਮਨ ਮੈਂ ਫੁਰੈ ਔਰ ਬਿਦ ਇਕ ਸੇਵਾ ਕੇ ਤਤਪਰ ਤੀਰ।
ਚਰਨ ਦੋਵੇਂ ਫਟ ਗਏ ਨੇ ਠੰਡੇ ਜਲ ਦੇ ਨਾਲ, ਪਰ ਕਦੇ ਫੇਰ ਵੀ ਆਪਣੇ ਮਨ ਚ ਕਦੇ ਕੋਈ ਹੋਰ ਫੁਰਨਾ ਫੁਰਨ ਹੀ ਨਹੀਂ ਦਿੱਤਾ ਸ੍ਰੀ ਅਮਰਦਾਸ ਜੀ ਨੇ। ਬਸ ਇਕ ਸੇਵਾ ਦਾ ਫੁਰਨਾ ਆਪਣੇ ਮਨ ਚ ਰੱਖਦੇ ਵੀ ਗੁਰੂ ਕੀ ਸੇਵਾ ਕਰਨੀ ਹੈ, ਕਿਤੇ ਪਾਣੀ ਦੀ ਥੁੜ ਨਾ ਹੋ ਜਾਏ, ਕਿਤੇ ਜਲ ਦੀ ਕਮੀ ਨਾ ਹੋ ਜਾਏ, ਇਹੀ ਇੱਕ ਸੇਵਾ ਦਾ ਫੁਰਨਾ ਆਪਣੇ ਮਨ ਚ ਤਤਪਰ ਕੀਤਾ ਹੋਇਆ।
ਜਾਮ ਜਾਮਨੀ ਜਾਗੈ ਆਨੈ ਜਲ ਕੋ ਕਲਸ ਕਰਾਏ ਇਸ਼ਨਾਨ।
ਰਾਤ ਰਹਿੰਦਿਆਂ ਗੁਰੂ ਅੰਗਦ ਸਾਹਿਬ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਹੀ ਸ੍ਰੀ ਅਮਰਦਾਸ ਜੀ ਪਾਣੀ ਦਾ ਕਲਸ਼ ਭਰ ਕੇ ਲੈ ਆਉਂਦੇ ਨੇ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਸ੍ਰੀ ਅਮਰਦਾਸ ਜੀ ਮਹਾਰਾਜ ਆਪ ਆਪਣੇ ਹੱਥੀਂ ਇਸ਼ਨਾਨ ਕਰਾਉਂਦੇ ਹਨ।
ਜਲਨ ਪਖਾਰੈ ਬਸਤਰ ਪਖਾਰੈ ਪੁਨ ਪਰਮੇਸ਼ਰ ਸਿਮਰਨ ਠਾਨ।
ਸਤਿਗੁਰਾਂ ਦੇ ਚਰਨ ਧੋਣੇ, ਫਿਰ ਮਹਾਰਾਜ ਜੀ ਦੇ ਬਸਤਰ ਧੋਣੇ, ਬਸਤਰ ਧੋ ਕੇ ਫਿਰ ਚੌਂਕੜਾ ਮਾਰ ਕੇ ਅੰਮ੍ਰਿਤ ਵੇਲੇ ਬਹਿ ਜਾਣਾ ਔਰ ਵਾਹਿਗੁਰੂ 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 ਪਰਮੇਸ਼ਰ ਦੇ ਨਾਮ ਦੇ ਸਿਮਰਨ ਵਿਚ ਆਪਣੀ ਸੁਰਤ ਜੋੜ ਕੇ ਅਭੇਦ ਹੋ ਕੇ ਜੁੜ ਜਾਣਾ।
ਬਹੁਤ ਦੇਗ ਹਿਤ ਨੀਰ ਕਥਾ ਪਰ ਚਈਤ ਜਿਤਕ ਚਿਤਕ ਦੇ ਆਨ।
ਲੰਗਰਾਂ ਵਾਸਤੇ ਜਿਤਨਾ ਪਾਣੀ, ਹੁਣ ਲੰਗਰ ਕਿਹੜਾ ਥੋੜਾ ਪੱਕਦਾ, ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਆਉਂਦੇ ਨੇ, ਉਨ੍ਹਾਂ ਵਾਸਤੇ ਲੰਗਰ ਪੱਕਦਾ ਤੇ ਉਹਦੇ ਵਾਸਤੇ ਜਲ ਵੀ ਬੇਅੰਤ ਚਾਹੀਦਾ। ਕਈ ਕਈ ਘੜੇ ਪਾਣੀ ਦੇ ਭਰ ਕੇ ਲਿਆਉਂਦੇ ਨੇ ਦੇਗ ਵਾਸਤੇ, ਜਿੰਨਾ ਪਾਣੀ ਚਾਹੀਦਾ ਉਨਾ ਜਲ ਲੈ ਕੇ ਆਉਂਦੇ ਹਨ।
ਸਮਦਾ ਆਨੈ ਜਾਲਨ ਥਾਨੈ ਪੁਨ ਪੰਕਤ ਜੁਤ ਕਰਹੀ ਖਾਨ।
ਤੇ ਫਿਰ ਜਦੋਂ ਕਿਤੇ ਪਾਣੀ ਦੀ ਲੋੜ ਪੂਰੀ ਹੋ ਜਾਂਦੀ ਹੈ ਤੇ ਫਿਰ ਲੱਕੜਾਂ ਇਕੱਠੀਆਂ ਕਰਕੇ ਲੈ ਆਉਂਦੇ ਜੰਗਲ ਚ, ਤੇ ਲੱਕੜਾਂ ਇਕੱਠੀਆਂ ਕਰਕੇ ਫਿਰ ਲੱਕੜਾਂ ਝੋਂਕਦੇ ਨੇ ਭੱਠੀ ਵਿਚ, ਲੰਗਰ ਪੱਕਦਾ। ਜਦੋਂ ਪੰਗਤ ਲੱਗਦੀ ਹੈ ਤੇ ਪੰਗਤ ਵਿਚ ਬੈਠ ਕੇ ਫਿਰ ਜਥਾ ਸ਼ਕਤ ਗੁਰੂ ਅਮਰਦਾਸ ਜੀ ਮਹਾਰਾਜ ਜਿੰਨੀ ਲੋੜ ਹੁੰਦੀ ਹੈ ਲੋੜ ਮੁਤਾਬਕ ਭੋਜਨ ਛਕਦੇ ਹਨ।
ਪਾਤਰ ਸੁਧਾਰ ਸਤਗੁਰ ਕੇ ਸਭ ਗਰਮੀ ਬਿਕੈ ਸੋਹਾ ਕੈ ਪਾਉਣ।
ਮਹਾਰਾਜ ਜੀ ਦੇ ਬਰਤਨ ਆਪਣੇ ਹੱਥੀ ਧੋਂਦੇ, ਜਿਹੜੇ ਸਿੱਖ ਭੋਜਨ ਛਕਦੇ ਨੇ ਉਨ੍ਹਾਂ ਸਿੱਖਾਂ ਦੇ ਬਰਤਨਾਂ ਨੂੰ ਆਪਣੇ ਹੱਥੀ ਧੋਣਾ, ਜੇ ਗਰਮੀ ਦੇ ਦਿਨ ਨੇ ਤੇ ਆਪ ਬਾਅਦ ਵਿਚ ਛਕਣਾ, ਜਦੋਂ ਗੁਰੂ ਸਾਹਿਬ ਨੇ ਛਕਦੇ ਹੋਣਾ ਸਿੱਖਾਂ ਨੇ ਛਕਦੇ ਹੋਣਾ ਤੇ ਸਿੱਖਾਂ ਨੂੰ ਛਕਦਿਆਂ ਹੋਇਆਂ ਨੂੰ ਗੁਰੂ ਸਾਹਿਬ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ। ਇਹ ਸ੍ਰੀ ਅਮਰਦਾਸ ਜੀ ਮਹਾਰਾਜ ਸੇਵਾ ਦਾ ਰੂਪ ਹੋ ਗਏ ਨੇ। ਮਾਨੋ ਇਸ ਮਾਤ ਲੋਕ ਦੀ ਧਰਤੀ ਤੇ ਜੇ ਸੇਵਾ ਦਾ ਰੂਪ ਵੇਖਣਾ ਕਿ ਸੇਵਾ ਨੇ ਤਨ ਧਾਰਨ ਕੀਤਾ ਹੋਇਆ ਮਾਤ ਲੋਕ ਦੀ ਧਰਤੀ ਤੇ, ਤਾਂ ਉਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸਰੂਪ ਹੈ। ਇਹ ਸੇਵਾ ਹੀ ਸਰੀਰ ਧਾਰਨ ਕਰਕੇ ਆ ਗਈ ਹੈ। ਸੇਵਾ ਵੀ ਪਰਮੇਸ਼ਰ ਦਾ ਇੱਕ ਗੁਣ ਹੈ ਨਾ, ਤੇ ਕਹਿੰਦੇ ਸੇਵਾ ਦਾ ਰੂਪ ਹੋ ਕੇ ਫਿਰ ਪੱਖਾ ਝੱਲਣ ਦੀ ਸੇਵਾ ਕਰਦੇ ਹਨ।
ਪੱਖਾ ਫੇਰੀ ਪਾਣੀ ਟੋਵਾ ਜੋ ਦੇਵੈ ਸੋ ਖਾਈ ਨਾਨਕ ਗਰੀਬ ਤੈ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ।
ਇਹੋ ਜੀ ਭਾਵਨਾ ਬਣੀ ਹੋਈ। ਇਹ ਜਿਹੜੇ ਪਾਵਨ ਬਚਨ ਨੇ ਸਤਿਗੁਰਾਂ ਦੇ ਸ੍ਰੀ ਮੁਖ ਵਾਕ ਗੁਰਬਾਣੀ ਦੇ, ਇਨ੍ਹਾਂ ਮੁਤਾਬਕ ਅਵਸਥਾ ਬਣੀ ਹੋਈ ਕਿ ਪੱਖਾ ਫੇਰਾਂ ਪਾਣੀ ਢੋਵਾਂ ਔਰ ਆਪਣੇ ਮਾਲਕ ਦੇ ਦਰੋਂ ਜੋ ਮਿਲੇ ਉਹਨੂੰ ਸਰਬ ਪਦਾਰਥਾਂ ਦਾ ਰਸ ਜਾਣ ਕੇ ਛਕ ਲਵਾਂ। ਏਦਾਂ ਮਹਾਰਾਜ ਜੀ ਦੇ ਦਰ ਤੇ ਢਹਿ ਕੇ ਸੇਵਾ ਕਰ ਰਹੇ ਨੇ।
ਜਬ ਜਲ ਪਾਨ ਕਰੇ ਲੈ ਆਵੇ ਸੇਜ ਸੁਧਾਰੇ ਹਿਤ ਗੁਰ ਸੋਨ।
ਸਤਿਗੁਰਾਂ ਨੇ ਜਲ ਛਕਣਾ ਤੇ ਭੱਜ ਕੇ ਜਲ ਕਟੋਰੇ ਚ ਪਾ ਕੇ ਲੈ ਆਉਂਦੇ। ਮਹਾਰਾਜ ਜੀ ਨੇ ਆਰਾਮ ਕਰਨਾ ਤੇ ਸਤਿਗੁਰਾਂ ਦੀ ਸੇਜਾ ਆਪਣੇ ਹੱਥੀ ਸਿੰਗਾਰਨੀ, ਆਪਣੇ ਹੱਥੀ ਮਹਾਰਾਜ ਜੀ ਦੀ ਸੇਜ ਵਿਛਾਉਣੀ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਤੇ ਆਰਾਮ ਕਰਨਾ।
ਸੁਖ ਸੋ ਸਹਿਨ ਕਰੇ ਗੁਰ ਪੂਰੇ ਨੈ ਦੁੱਖ ਹੋਏ ਇਹ ਮਿਰਦੈ ਵਿਚਾਰ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਸੁਖ ਨਾਲ ਸੁਖਾਸਣਾ ਤੇ ਬਿਰਾਜਮਾਨ ਹੋਣਾ ਔਰ ਪਾਤਸ਼ਾਹ ਜੀ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ਼ ਨਾ ਹੋਵੇ ਆਰਾਮ ਕਰਦਿਆਂ, ਏਦਾਂ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੇ ਸਤਿਗੁਰਾਂ ਦੀ ਸੇਵਾ ਕਰਨੀ।
ਇਤਿਆਦਿਕ ਜਬ ਸੇਵ ਉਠਾਈ ਸਮਤ ਬੀਤ ਗਏ ਤਬ ਚਾਰ।
ਇਸੇ ਤਰ੍ਹਾਂ ਸੇਵਾ ਕਰਦਿਆਂ ਜਦੋਂ ਸਮਾਂ ਬੀਤਿਆ ਤੇ ਚਾਰ ਸਾਲ ਸੇਵਾ ਕਰਦਿਆਂ ਬਤੀਤ ਹੋ ਗਏ।
ਜੋਥੋ ਜੀਓ ਰੁਮਾਲ ਬੋਰ ਤਬ ਸੋ ਬੀਲੀ ਨੋ ਸਿਰ ਪਰ ਧਾਰ।
ਚਾਰ ਸਾਲ ਬੀਤੇ ਤੇ ਚੌ ਸਾਲਾਂ ਬਾਅਦ ਇੱਕ ਹੋਰ ਡੇਢ ਗਜ ਦਾ ਸੋਹਣਾ ਜਿਹਾ ਮਹਾਰਾਜ ਜੀ ਨੇ ਸਿਰੇ ਪਾਓ ਸ੍ਰੀ ਅਮਰਦਾਸ ਜੀ ਨੂੰ ਦਿੱਤਾ ਤੇ ਉਹ ਚੌਥਾ ਸਿਰੇ ਪਾਓ ਵੀ ਆਪਣੇ ਸੀਸ ਤੇ ਸਜਾ ਕੇ ਰੱਸੀ ਨਾਲ ਬੰਨ ਲਿਆ।
ਪੰਜ ਬਰਕ ਮੈਂ ਪੰਜ ਜੀਓ ਗੁਰ ਖਸ਼ਟ ਬਰਕ ਮੈਂ ਖਸ਼ਟ ਮੋਦੀਨ।
ਪੰਜ ਸਾਲ ਬੀਤ ਕੇ ਸੇਵਾ ਕਰਦਿਆਂ ਇਸੇ ਤਰ੍ਹਾਂ ਤੇ ਪੰਜਾਂ ਸਾਲਾਂ ਬਾਅਦ ਪੰਜਵਾਂ ਬਸਤਰ ਦਿੱਤਾ ਤੇ ਪੰਜਵਾਂ ਵੀ ਸਿਰ ਤੇ ਬੰਨ ਲਿਆ। ਛੇ ਸਾਲ ਬੀਤ ਗਏ ਤੇ ਛੇ ਸਾਲਾਂ ਬਾਅਦ ਛੇਵਾਂ ਡੇਢ ਗਜ ਦਾ ਬਸਤਰ ਮਿਲਿਆ, ਉਹ ਵੀ ਆਪਣੇ ਸੀਸ ਤੇ ਉਸੇ ਤਰ੍ਹਾਂ ਬੰਨ ਕੇ ਰੱਸੀ ਨਾਲ ਕੱਸ ਲਿਆ।
ਕਰਾ ਮਾਤ ਕੀ ਸ਼ਕਤ ਭਈ ਤਬ ਸਿੱਧਾ ਫੁਰਨ ਲੱਗੀ ਮਨ ਚੀਨ।
ਇਸੇ ਤਰ੍ਹਾਂ ਜਦੋਂ ਸੱਤ ਸਾਲ ਬੀਤ ਗਏ ਤੇ ਹੁਣ ਕਰਾ ਮਾਤਾਂ ਤੇ ਸ਼ਕਤੀਆਂ ਫੁਰਨ ਲੱਗੀਆਂ ਗੁਰੂ ਅਮਰਦਾਸ ਜੀ ਰਿੱਧੀਆਂ ਸਿੱਧੀਆਂ ਆਗਣ ਖਲੋਤੀਆਂ, ਇਹ ਵੀ ਆਉਂਦੀਆਂ ਨੇ ਨਾ ਰੰਗ ਵਿਖਾਉਂਦੀਆਂ ਨੇ ਆਪਣਾ, ਤੇ ਕਹਿੰਦੇ ਮਹਾਰਾਜ ਜੀ ਦੇ ਅੱਗੇ ਰਿੱਧੀਆਂ ਸਿੱਧੀਆਂ ਕਰਾ ਮਾਤਾਂ ਸ਼ਕਤੀਆਂ ਉਹ ਸਤਿਗੁਰਾਂ ਦੇ ਅੱਗੇ ਆਣ ਪਹੁੰਚੀਆਂ ਹਨ।
ਬੈਠੇ ਬੀਤੀ ਉਹ ਇੱਕ ਜਾਮ ਜਬ ਹਿਰਦੇ ਮੈਂ ਤਬ ਕੀਨ ਵਿਚਾਰ।
ਇੱਕ ਦਿਨ ਇੱਕ ਰਾਤ ਬੈਠੇ ਸਨ ਤੇ ਮਨ ਦੇ ਵਿੱਚ ਸ੍ਰੀ ਅਮਰਦਾਸ ਜੀ ਵਿਚਾਰ ਕਰਦੇ ਨੇ ਵੀ ਮੇਰੇ ਤੇ ਜਿਹੜੀ ਸ਼ਕਤੀ ਆਈ ਹੈ ਕਲਾ ਆਈ ਹੈ ਕਿਸ ਕੰਮ ਦੀ ਹੈ।
ਮੋਹ ਮੈਂ ਸ਼ਕਤ ਕਾਮ ਕਿਸ ਆਵੇ ਗੁਰ ਸਰੀਰ ਤੇ ਜੇ ਦੁੱਖ ਪਾਏ।
ਮੇਰੇ ਵਿੱਚ ਜਿਹੜੀ ਇਹ ਸ਼ਕਤੀ ਆਈ ਹੈ ਕਿਸ ਕੰਮ ਦੀ ਹੈ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਅੰਗੂਠੇ ਵਿਚ ਇਕ ਜ਼ਖਮ ਸੀ। ਮਨ ਚ ਸੋਚਿਆ ਵੀ ਇਹ ਸ਼ਕਤੀ ਕਿਹੜੇ ਕੰਮ ਦੀ ਜੇ ਮੈਂ ਗੁਰੂ ਦੇ ਅੰਗੂਠੇ ਦਾ ਇਹ ਜ਼ਖਮ ਹੀ ਠੀਕ ਨਹੀਂ ਕਰ ਸਕਦਾ। ਤੇ ਕਹਿੰਦੇ ਆਪਣੀ ਇਸ ਸ਼ਕਤੀ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਅੰਗੂਠੇ ਵਿਚ ਜਿਹੜਾ ਇਹ ਜ਼ਖਮ ਹੈ ਇਸ ਜ਼ਖਮ ਨੂੰ ਠੀਕ ਕਰਦੇ ਆ।
ਹਿਮ ਵਿਚਾਰ ਕਰ ਆਪਣੀ ਸ਼ਕਤ ਤੇ ਸਗਲੋ ਰੋਗ ਦੀ ਦੋ ਮਿਨਸਾਏ।
ਵਿਚਾਰ ਕਰਕੇ ਸਤਿਗੁਰੂ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਵਿਚ ਜਿਹੜਾ ਉਹ ਜ਼ਖਮ ਸੀ ਉਸੇ ਵਕਤ ਹੱਥ ਲਾਇਆ, ਸ਼ਕਤੀ ਤਾਂ ਸੀ ਅੰਦਰ, ਉਹਦੇ ਨਾਲ ਉਹ ਸਾਰਾ ਜ਼ਖਮ ਠੀਕ ਕਰ ਦਿੱਤਾ।
ਭਈ ਅਰੋਗ ਅੰਗ ਸੁਧਰੇ ਦੇਖਤ ਬਿਸਮਤ ਹੋਇਆ ਰਖਾਏ।
ਸਰੀਰ ਅਰੋਗ ਹੋ ਗਿਆ, ਪੈਰ ਦੇ ਅੰਗੂਠੇ ਤੋਂ ਜ਼ਖਮ ਜਾਂਦਾ ਰਿਹਾ ਤੇ ਵੇਖ ਕੇ ਕੁਝ ਹੈਰਾਨ ਵੀ ਹੋਏ ਤੇ ਨਾਲੇ ਮਨ ਚ ਖੁਸ਼ੀ ਹੋਈ।
ਸ੍ਰੀ ਅੰਗਦ ਜੀ ਜਾਗ ਪਿਖਿਓ ਤਨ ਚਰਨ ਅੰਗੂਠੇ ਮੈਂ ਬ੍ਰਿਣ ਨਾਏ।
ਗੁਰੂ ਅੰਗਦ ਸਾਹਿਬ ਜੀ ਜਾਗੇ ਤੇ ਉੱਠ ਕੇ ਵੇਖਿਆ ਕਿ ਸਤਿਗੁਰਾਂ ਦੇ ਅੰਗੂਠੇ ਵਿਚ ਜ਼ਖਮ ਨਹੀਂ ਹੈ। ਵੇਖਿਆ ਵੀ ਸਪੈਰ ਦੇ ਵਿਚ ਅੰਗੂਠੇ ਚ ਜ਼ਖਮ ਸੀ, ਅਚਾਨਕ ਉਹ ਜ਼ਖਮ ਕਿੱਥੇ ਚਲਾ ਗਿਆ।
ਅਪਰ ਸਰੀਰ ਅਰੋਗ ਭਇਓ ਸਭ ਬੌਰ ਬਿਲੋ ਕੇ ਬੈਠੇ ਪਾਏ।
ਅਮਰਦਾਸ ਜੀ ਨੂੰ ਕੋਲ ਬੈਠਿਆਂ ਵੇਖਿਆ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਇਸ ਪ੍ਰਕਾਰ ਵੇਖ ਕਰਕੇ।
ਪੁੰਨ ਜਾਣਿਓ ਸ੍ਰੀ ਅਮਰ ਕੀਨ ਇਮ ਪੁੱਛਤ ਸ਼ਕਤ ਹੋਈ ਇਨ ਮਾਏ।
ਗੁਰੂ ਅੰਗਦ ਸਾਹਿਬ ਨੇ ਵੇਖਿਆ ਵੀ ਜਾਪਦਾ ਸ੍ਰੀ ਅਮਰਦਾਸ ਜੀ ਨੇ ਅੰਗੂਠਾ ਠੀਕ ਕੀਤਾ, ਕਿਉਂਕਿ ਇਨ੍ਹਾਂ ਵਿਚ ਹੁਣ ਕੁਝ ਸ਼ਕਤੀ ਆ ਗਈ ਹੈ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ।
ਸੁਣ ਪੁਰਖਾ ਤੇ ਕਿਆ ਇਹ ਕੀਨਤ ਜਰਾ ਸ਼ਕਤ ਵੀ ਜਰੀ ਨਾ ਜਾਏ।
ਮਹਾਰਾਜ ਜੀ ਕਹਿੰਦੇ ਪੁਰਖਾ ਇਹ ਕੀ ਕੀਤਾ ਤੈਂ, ਤੇਰੇ ਚ ਹਾਲੇ ਜਰਾ ਜਿੰਨੀ ਸ਼ਕਤੀ ਆਈ ਸੀ ਤੇ ਤੇਰੇ ਕੋਲੋਂ ਜਰੀ ਨਾ ਗਈ। ਧੰਨ ਗੁਰੂ ਅੰਗਦ ਸਾਹਿਬ ਜੀ ਸ੍ਰੀ ਅਮਰਦਾਸ ਜੀ ਨੂੰ ਕਹਿ ਰਹੇ ਨੇ
ਤੀਨ ਲੋਕਪਤੀ ਸ੍ਰੀ ਗੁਰੂ ਨਾਨਕ ਇਸ ਤਨ ਕੋ ਤਿੰਨ ਸੀਤ ਨਿਵਾਏ।
ਜਿਹੜਾ ਅੰਗੂਠੇ ਦਾ ਜ਼ਖਮ ਸੀ ਅਸੀਂ ਆਪ ਵੀ ਠੀਕ ਕਰ ਸਕਦੇ ਸਾਂ, ਪਰ ਤਿੰਨਾਂ ਲੋਕਾਂ ਦੇ ਨਾਥ ਗੁਰੂ ਨਾਨਕ ਸਾਹਿਬ ਨੇ ਜਦੋਂ ਇਨ੍ਹਾਂ ਪੈਰਾਂ ਤੇ ਮੱਥਾ ਟੇਕਿਆ ਸੀ ਤੇ ਮੈਂ ਜਾਣ ਬੁੱਝ ਕੇ ਅੰਗੂਠੇ ਦਾ ਇਹ ਜ਼ਖਮ ਰੱਖਿਆ ਸੀ ਕਿ ਮੈਨੂੰ ਸਾਰੀ ਜ਼ਿੰਦਗੀ ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਚਰਨਾਂ ਨੂੰ ਨਮਸਕਾਰ ਕੀਤੀ ਤੇ ਇਨ੍ਹਾਂ ਚਰਨਾਂ ਨੂੰ ਸਜ਼ਾ ਮਿਲੇ। ਇਦਾਂ ਦਾ ਮੈਂ ਆਪਣੇ ਮਨ ਦੇ ਵਿਚ ਫੁਰਨਾ ਕਰਕੇ ਜ਼ਖਮ ਰੱਖਿਆ ਹੋਇਆ ਸੀ।
ਜਿਸ ਕਸ਼ਟ ਕੋ ਹੈ ਇਹ ਸਦੀ ਕਿਉਂ ਦਿਓ ਦੀਨੋ ਰੋਗ ਗਵਾਏ।
ਤੂੰ ਚੰਗਾ ਨਹੀਂ ਕੀਤਾ, ਇਹ ਪੈਰ ਇਹ ਅੰਗੂਠਾ ਇਸੇ ਉਚਿਤ ਸੀ, ਯੋਗ ਸੀ ਸਜ਼ਾ ਦੇ, ਇਸ ਕਰਕੇ ਅਸੀਂ ਇਹ ਜ਼ਖਮ ਰੱਖਿਆ ਹੋਇਆ ਸੀ।
ਅਬ ਤੇ ਬੋਲ ਨਾ ਕਰੋ ਦਿਖਾਵਨ ਕੀ ਅਸਥਾਨ ਕਿਛੂ ਹੋਏ ਜਾਏ।
ਕਹਿੰਦੇ ਕਿਸੇ ਥਾਂ ਤੇ ਕੁਝ ਵੀ ਹੋ ਜਾਏ, ਅੱਜ ਤੋਂ ਬਾਅਦ ਸ੍ਰੀ ਅਮਰਦਾਸ ਜੀ ਕਦੇ ਆਪਣੀ ਸ਼ਕਤੀ ਨਹੀਂ ਪ੍ਰਗਟ ਕਰਨੀ, ਕਦੇ ਆਪਣੀ ਕਲਾ ਪ੍ਰਗਟ ਨਹੀਂ ਕਰਨੀ, ਆਪਣੀ ਸ਼ਕਤੀ ਨੂੰ ਅਜਰ ਨੂੰ ਜਰਨ ਦੀ ਸ਼ਕਤੀ ਬਣਾ ਕੇ ਅੰਦਰ ਪਾਲ ਕੇ ਰੱਖਣਾ ਹੈ।
ਅਜਰ ਜਰਨ ਹੋਏ ਸੰਤਨ ਕੋਰ ਮਹਾਗੰਭੀਰ ਤੋ ਤੀਰ ਬਿਸਾ।
ਅਜਰ ਨੂੰ ਜਰਨਾ ਇਹ ਸੰਤਾਂ ਦਾ ਮਤ ਹੈ, ਇਹ ਗੈਰ ਗੰਭੀਰ ਮਤ ਹੈ।
ਸਿਰ ਲੱਗ ਦੇਤ ਦੇਰ ਨਾ ਲਾਵੇ ਅਜ਼ਮਤ ਨੇ ਦਿਖਾਏ ਕਿਸ ਕਾਲ।
ਸੰਤਾਂ ਦਾ ਇਹ ਸੁਭਾਅ ਹੈ ਵੀ ਉਹ ਆਪਣਾ ਸਿਰ ਤੱਕ ਦੇ ਦਿੰਦੇ ਨੇ ਪਰ ਆਪਣੀ ਕਰਾਮਾਤ ਦੀ ਵਿਖਾਉਂਦੇ।
ਐਸੇ ਕਰੇ ਬਦਤ ਨਿਤ ਜਾਵੇ ਕਿਸ ਜਿਨਾ ਮੈਂ ਰਹੇ ਨਾ ਪਾਲ।
ਇਸੇ ਤਰ੍ਹਾਂ ਕਰਾਮਾਤ ਵਿਖਾਣ ਲੱਗ ਪਏ ਨਾ ਕੋਈ ਤੇ ਵੱਧਦਾ ਵੱਧਦਾ ਫਿਰ ਉਹ ਇੰਨਾ ਵੱਧ ਜਾਂਦਾ ਵੀ ਫਿਰ ਪੱਲੇ ਕੁਝ ਨਹੀਂ ਰਹਿੰਦਾ, ਸਾਰੀਆਂ ਸ਼ਕਤੀਆਂ ਰਾਹੀਂ ਸ਼ਕਤੀ ਚਲੀ ਜਾਂਦੀ ਹੈ।
ਠੀਕ ਕਰੋ ਨੈਣ ਬਿਸਾਰੋ ਸਦਾ ਸਮਾਰੋ ਪ੍ਰਭੋ ਕਿਰਪਾਲ।
ਇਹ ਸਿੱਖਿਆ ਆਪਣੇ ਹਿਰਦੇ ਚ ਪੱਕੀ ਧਾਰਨ ਕਰ ਲੋ, ਇਹਨੂੰ ਵਿਸਾਰਨਾ ਨਹੀਂ, ਉਸ ਕਿਰਪਾਲੂ ਪਰਮੇਸ਼ਰ ਨੂੰ ਸਦਾ ਆਪਣੇ ਹਿਰਦੇ ਚ ਸੰਭਾਲਣਾ ਹੈ। ਏਦਾਂ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਤ ਬਚਨ ਕਹਿ ਕੇ ਇਸ ਸਿੱਖਿਆ ਨੂੰ ਅੰਗੀਕਾਰ ਕੀਤਾ। ਸਾਹਿਬਾਂ ਦੀ ਹੋਰ ਪਵਿੱਤਰ ਪਾਵਨ ਅੰਮ੍ਰਿਤ